ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੁੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗਈ ਸੀਤ ਰੁੱਤ ਜਗਤ ਤੇ ਆਇਓ ਫਾਗਣ ਮਾਸ ਹੋਤ ਹਰਖ ਨਾਰੀ ਨਰਨ ਕਰਤੇ ਹਾਸ ਬਿਲਾਸ ਗਈ ਸੀਤ ਰੁੱਤ ਜਗਤ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਜੋਤੀ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਸੁਭਾਇਮਾਨ ਹੋ ਕੇ ਬੇਅੰਤ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਜਿਵੇਂ ਪ੍ਰਗਟ ਹੋਇਆ, ਗੁਰੂ ਦੀਆਂ ਵਡਿਆਈਆਂ ਭਾਈ ਨੰਦ ਲਾਲ ਜੀ ਨੇ ਵੀ ਸੁਣੀਆਂ, ਜਿਨ੍ਹਾਂ ਦਾ ਜਨਮ ਗਜਨੀ ਸ਼ਹਿਰ ਵਿੱਚ ਜੋ ਅੱਜ ਕੱਲ੍ਹ ਅਫਗਾਨਿਸਤਾਨ ਵਿੱਚ ਹੈ ਉੱਥੇ ਹੋਇਆ, ਜੋ ਕਿ ਆਪਣੀਆਂ 18-19 ਸਾਲ ਦੀ ਉਮਰ ਵਿੱਚ ਮੁਲਤਾਨ ਸ਼ਹਿਰ ਵਿਖੇ ਆਣ ਰਹੇ, ਉੱਥੇ ਹੀ ਤਿੰਨਾਂ ਦਾ ਆਨੰਦ ਕਾਰਜ ਹੋਇਆ, ਜਿਨ੍ਹਾਂ ਦੇ ਪਿਤਾ ਬਾਬਾ ਛੱਜੂ ਰਾਮ ਜੀ ਬੜੇ ਹੀ ਵਿਦਵਾਨ ਪੰਡਿਤ ਸਨ, ਮੀਰ ਮੁਨਸ਼ੀ ਸਨ। ਉਹਨਾਂ ਨੇ ਬਾਲ ਅਵਸਥਾ ਤੋਂ ਹੀ ਭਾਈ ਨੰਦ ਲਾਲ ਜੀ ਨੂੰ ਹਰ ਪ੍ਰਕਾਰ ਦੀ ਧਾਰਮਿਕ ਵਿੱਦਿਆ ਤੋਂ ਜਾਣੂ ਕਰਵਾਇਆ ਹੈ। ਫਾਰਸੀ ਇਲਮ ਵਿੱਚ ਨਿਪੁੰਨ ਕੀਤਾ ਹੈ, ਕਤੇਬਾ ਕੁਰਾਨ ਦਾ ਗਿਆਤਾ ਬਣਾਇਆ, ਸੰਸਕ੍ਰਿਤ ਦੇ ਗ੍ਰੰਥ ਸ਼ਾਸਤਰ ਵੀ ਪੜ੍ਹਾਏ ਹੈ, ਜਿਸ ਕਰਕੇ ਵਿਦਵਾਨ ਪੰਡਿਤ ਬਣ ਕੇ ਭਾਈ ਨੰਦ ਲਾਲ ਜੀ ਸ਼ਾਹਜਹਾਨ ਦੇ ਮੀਰ ਮੁਨਸ਼ੀ ਰਹੇ ਆ, ਔਰੰਗਜ਼ੇਬ ਵੇਲੇ ਵੀ ਰਹੇ, ਜਿਸ ਦੇ ਪੁੱਤਰ ਸ਼ਹਿਜ਼ਾਦੇ ਮੁਅੱਜ਼ਮ ਬਹਾਦਰ ਸ਼ਾਹ ਨੂੰ ਵਿੱਦਿਆ ਪੜ੍ਹਾਉਂਦੇ ਰਹੇ ਆ। ਸਤਿਗੁਰੂ ਜੀ ਦਾ ਜਸ ਸੁਣ ਕੇ ਭਾਈ ਨੰਦ ਲਾਲ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚੇ, ਰਾਹ ਵਿੱਚ ਆਉਂਦਿਆਂ ਇਹ ਭਾਵਨਾ ਕੀਤੀ ਸੀ ਕਿ ਮਹਾਰਾਜ ਅੰਤਰਜਾਮੀ ਹਨ, ਬੇਅੰਤ ਵਡਿਆਈਆਂ ਸਤਿਗੁਰਾਂ ਦੀਆਂ ਸੁਣੀਆਂ, ਮੇਰੇ ਹਿਰਦੇ ਦੀ ਭਾਵਨਾ ਹੈ ਕਿ ਮਹਾਰਾਜ ਮੈਨੂੰ ਆਪਣੇ ਪਾਸ ਆਪ ਸੱਦਣ। ਇਉਂ ਖਿਆਲ ਕਰਕੇ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਕੇ ਹੋਰ ਕਿਸੇ ਥਾਂ 'ਤੇ ਬੈਠੇ ਰਹੇ ਆ। ਸਤਿਗੁਰੂ ਜੀ ਦੀ ਭਗਤੀ ਕਰਦੇ ਰਹੇ, ਬੇਨਤੀਆਂ ਕਰਦੇ ਰਹੇ ਕਿ ਮਹਾਰਾਜ ਆਪ ਹੀ ਅੰਤਰਜਾਮਤਾ ਨਾਲ ਮੈਨੂੰ ਆਪਣੇ ਕੋਲ ਸੱਦੋ। ਪ੍ਰਸੰਨ ਹੋ ਕੇ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਜੀ ਨੇ ਜਿੱਥੇ ਬੈਠੇ ਹੋਏ ਸਨ ਉੱਥੇ ਆਪਣਾ ਸੇਵਕ ਅਰਦਾਸੀਆ ਮੇਵੜਾ ਸਿੱਖ ਭੇਜ ਕੇ ਪਾਸ ਬੁਲਾਇਆ। ਬਹੁਤ ਖੁਸ਼ ਹੋ ਕੇ ਭਾਈ ਨੰਦ ਲਾਲ ਜੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ, ਉਸਤਤ ਦੇ ਅਨੇਕਾਂ ਹੀ ਬਚਨ ਕਹੇ ਆ। ਸਤਿਗੁਰੂ ਜੀ ਦੇ ਪਾਸ ਕਈ ਦਿਨਾਂ ਤੱਕ ਰਹਿੰਦੇ ਹਨ, ਉਪਦੇਸ਼ ਸੁਣਦੇ ਹੈ, ਸੰਗਤ ਦਾ ਲਾਹਾ ਪ੍ਰਾਪਤ ਕੀਤਾ, ਹੋਰ ਨਾਮ ਰੰਗ ਚੜ੍ਹਿਆ, ਆਗਿਆ ਲੈ ਕੇ ਕਈ ਵੇਰਾਂ ਆਪਣੇ ਘਰ ਜਾਂਦੇ ਰਹੇ ਹੈ, ਔਰ ਜਿੱਥੇ ਚਾਕਰੀ ਬਾਦਸ਼ਾਹ ਪਾਸ ਕੀਤੀ ਉੱਥੇ ਕੋਲ ਰਹਿੰਦੇ ਰਹੇ। ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਵਿੱਦਿਆ ਪੜ੍ਹਾਉਂਦੇ ਰਹੇ। ਔਰੰਗਜ਼ੇਬ ਦੀ ਸਭਾ ਵਿੱਚ ਇੱਕ ਦਿਨ ਕਿਸੇ ਕੁਰਾਨ ਦੀ ਆਇਤ 'ਤੇ ਵਿਚਾਰ ਹੋਈ ਹੈ, ਉਸਦਾ ਅਰਥ ਮਾਇਨਾ ਨਾ ਸੁੱਝਿਆ ਕਿਸੇ ਵੀ ਮੌਲਵੀ ਵਿਦਵਾਨ ਨੂੰ। ਕਈ ਦਿਨਾਂ ਤੱਕ ਉਸੇ ਆਇਤ ਦੀ ਵਿਚਾਰ ਹੁੰਦੀ ਰਹੀ ਕਿ ਕੋਈ ਦੱਸੇ ਇਸ ਦੇ ਅਰਥ ਮਾਇਨੇ ਦੱਸ ਦੇਵੇ। ਹਰ ਰੋਜ਼ ਔਰੰਗਜ਼ੇਬ ਬਾਦਸ਼ਾਹ ਆਪਣੀ ਸਭਾ ਅੰਦਰ ਬੈਠਣ ਵਾਲੇ ਵਿਦਵਾਨਾਂ ਪੰਡਿਤਾਂ ਮੌਲਵੀਆਂ ਪਾਸੋਂ ਪੁੱਛਦਾ ਹੈ, ਪਰ ਕਿਸੇ ਤੋਂ ਵੀ ਮਾਇਨੇ ਸੁਣ ਕੇ ਤਸੱਲੀ ਨਾ ਹੁੰਦੀ। ਇੱਕ ਦਿਨ ਬਹਾਦਰ ਸ਼ਾਹ ਨੂੰ ਕੋਲ ਆਇਆ, ਸਭਾ ਵਿੱਚ ਬੈਠਾ ਜਾਣ ਕੇ ਕਿਹਾ ਕਿ ਸ਼ਹਿਜ਼ਾਦਾ ਤੂੰ ਵਿੱਦਿਆ ਪੜ੍ਹਦਾ ਹੈ, ਤੂੰ ਹੀ ਅਰਥ ਸੁਣਾ ਖਾਂ ਭਲਾ। ਕਿਹਾ ਕਿ ਤੀਸਰੇ ਪਹਿਰ ਵਿੱਚ ਜਦੋਂ ਆਵਾਂਗਾ ਫਿਰ ਮੈਂ ਅਰਥ ਸੁਣਾਵਾਂਗਾ। ਆਪਣੇ ਘਰ ਮਹਿਲਾਂ ਵਿੱਚ ਬੈਠਿਆ ਭਾਈ ਨੰਦ ਲਾਲ ਦੇ ਪਾਸ ਆਉਣ 'ਤੇ ਉਦਾਸੀ ਸਹਿਤ ਬੈਠਣ 'ਤੇ ਭਾਈ ਸਾਹਿਬ ਨੇ ਪੁੱਛਿਆ ਕਿ ਕੀ ਗੱਲ ਹੈ। ਪੁੱਛਣ 'ਤੇ ਦੱਸਿਆ ਕਿ ਇਕਰਾਰ ਕਰ ਆਇਆ ਹਾਂ ਆਪਣੇ ਬਾਪ ਨਾਲ ਸਭਾ ਵਿੱਚ ਕਿ ਅਰਥ ਸੁਣਾਵਾਂਗਾ, ਪਰ ਅਰਥ ਹਾਲੇ ਵੀ ਸੁੱਝਦਾ ਨਹੀਂ ਹੈ। ਭਾਈ ਨੰਦ ਲਾਲ ਜੀ ਨੇ ਉਹ ਆਇਤ ਸੁਣ ਕੇ ਉਸੇ ਵੇਲੇ ਅਰਥ ਮਾਇਨਾ ਦੱਸ ਦਿੱਤਾ, ਸਮਝਾ ਦਿੱਤਾ ਹੈ। ਨੀਅਤ ਸਮੇਂ ਵਿੱਚ ਬਹਾਦਰ ਸ਼ਾਹ ਨੇ ਜਾ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਆਪਣੇ ਬਾਪ ਔਰੰਗਜ਼ੇਬ ਨੂੰ ਭਰੀ ਸਭਾ ਵਿੱਚ ਮੌਲਵੀਆਂ ਵਿਦਵਾਨਾਂ ਵਿੱਚ ਅਰਥ ਸੁਣਾ ਦਿੱਤਾ। ਸੁਣ ਕੇ ਉਸ ਦੀ ਤਸੱਲੀ ਹੋਈ ਹੈ। ਪੁੱਛਿਆ ਕਿਸ ਤੋਂ ਸੁਣਿਆ, ਦੱਸਿਆ ਕਿ ਭਾਈ ਨੰਦ ਲਾਲ ਨੇ ਅਰਥ ਦੱਸਿਆ ਸੀ। ਭਾਈ ਨੰਦ ਲਾਲ ਨੂੰ ਕੋਲ ਸੱਦ ਕੇ ਕਿਹਾ ਕਿ ਇਹੋ ਜਿਹਾ ਤਾਂ ਹੋਰਾਂ ਦੇ ਮਤ ਵਿੱਚ ਨਹੀਂ ਹੋਣਾ ਚਾਹੀਦਾ, ਇਹਨੂੰ ਮੁਸਲਮਾਨ ਬਣਾ ਲਿਆ ਜਾਵੇ। ਭਾਈ ਸਾਹਿਬ ਨੂੰ ਪਤਾ ਲੱਗਿਆ ਫਿਰ ਕਿ ਇਸ ਨਾਲ ਇਹਨਾਂ ਦੀ ਨੀਤ ਖੋਟੀ ਹੋ ਗਈ ਹੈ, ਜਬਰੀ ਮੁਸਲਮਾਨ ਬਣਾਉਣਗੇ। ਨੌਕਰੀ ਚਾਕਰੀ ਦੀ ਪਰਵਾਹ ਨਾ ਕਰਾਂ, ਆਪਣਾ ਧਰਮ ਪਿਆਰਾ ਪਹਿਲਾਂ ਧਰਮ ਹੈ, ਕਿਰਤ ਕਮਾਈ ਤਾਂ ਸਾਧਨ ਇਹ ਪਰਮੇਸ਼ੁਰ ਆਪੇ ਹੋਰ ਬਣਾ ਦੇਗਾ। ਖਿਆਲ ਕੀਤਾ ਕਿਸ ਦੇ ਪਾਸ ਜਾਵਾਂ, ਸੋਚਿਆ ਸਤਿਗੁਰੂ ਮਹਾਰਾਜ ਸਾਹਿਬ ਤੋਂ ਬਿਨਾਂ ਹੋਰ ਕੋਈ ਐਸਾ ਨਹੀਂ ਜਿਹੜਾ ਕਿਸੇ ਬਾਦਸ਼ਾਹ ਦੀ ਪਰਵਾਹ ਨਾ ਕਰਦਾ ਹੋਵੇ, ਜਿਹੜਾ ਨਿਰਭਉ ਹੋਵੇ। ਇਹ ਵਿਚਾਰ ਕੇ ਆਪਣੇ ਮਿੱਤਰ ਦਰੋਗੇ ਨੂੰ ਦੱਸ ਕੇ ਭਾਈ ਨੰਦ ਲਾਲ ਜੀ ਤੁਰਨ ਲੱਗੇ। ਦਰੋਗਾ ਕਹਿੰਦਾ ਕਿ ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਸਤਿਗੁਰੂ ਜੀ ਦੇ ਪਾਸ ਜਾ ਹਾਜ਼ਰ ਹੁੰਦੇ ਆ ਜਦੋਂ ਰਾਹ ਵਿੱਚ ਜਾਂਦਿਆਂ ਹੋਇਆਂ ਸਤਿਗੁਰਾਂ ਦੀ ਉਪਮਾ ਵਡਿਆਈ, ਪ੍ਰੇਮਾ ਭਗਤੀ ਦੇ ਵਿੱਚ ਅਨੇਕਾਂ ਹੀ ਬੈਂਤ ਫਾਰਸੀ ਦੇ ਵਿੱਚ ਜੋ ਲਿਖੇ ਆ, ਛੰਦ ਲਿਖੇ ਆ, ਇਸ ਦਾ ਨਾਮ ਉਸ ਗ੍ਰੰਥ ਦਾ ਬੰਦਗੀ ਨਾਮਾ ਰੱਖ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਜਾ ਹਾਜ਼ਰ ਹੋਏ। ਆਪਣੀ ਵੱਲੋਂ ਸਿਫਤ ਮਹਿਮਾ ਦਾ ਲਿਖਿਆ ਹੋਇਆ ਗ੍ਰੰਥ ਬੰਦਗੀ ਨਾਮਾ ਭੇਟਾ ਕੀਤਾ, ਪੜ੍ਹਿਆ ਵਿਚਾਰਿਆ। ਸਤਿਗੁਰਾਂ ਨੇ ਕਿਹਾ ਕਿ ਬੰਦਗੀ ਨਾਮਾ ਹੀ ਨਹੀਂ ਹੈ ਕੇਵਲ, ਇਸ ਦਾ ਨਾਮ ਅੱਜ ਤੋਂ ਜ਼ਿੰਦਗੀ ਨਾਮਾ ਸਮਝਣਾ ਹੈ। ਤੁਹਾਡੇ ਵੱਲੋਂ ਇਹ ਲਿਖਿਆ ਹੋਇਆ ਬੰਦਗੀ ਨਾਮਾ, ਜਿਸ ਨੂੰ ਅਸੀਂ ਜ਼ਿੰਦਗੀ ਨਾਮਾ ਕਹਿ ਦਿੱਤਾ ਹੈ, ਇਸ ਨੂੰ ਪੜ੍ਹ ਵਿਚਾਰ ਕੇ ਸੁਣ ਕੇ ਕੋਈ ਭਗਤੀ ਭਾਵ, ਹੋਰ ਸ਼ਰਧਾ ਭਾਵਨਾ ਗੁਰੂ ਘਰ ਪ੍ਰਤੀ ਪ੍ਰਾਪਤ ਕਰਿਆ ਕਰਨਗੇ। ਇਉਂ ਸਤਿਗੁਰੂ ਜੀ ਪ੍ਰਸੰਨ ਹੋਏ। ਦਰੋਗੇ ਨੂੰ ਵੀ ਆਪਣੀ ਸ਼ਰਨ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਆ। ਸਤਿਗੁਰਾਂ ਦੀ ਸੇਵਾ ਕਰਦੇ ਰਹੇ ਆ, ਲੰਗਰਾਂ ਦੀ ਸੇਵਾ ਭਾਈ ਨੰਦ ਲਾਲ ਜੀ ਕਰਦੇ ਨੇ। ਇੱਕ ਦਿਨ ਸਿੱਖਾਂ ਬੇਨਤੀ ਕੀਤੀ, ਮਹਾਰਾਜ ਅਨੇਕਾਂ ਹੀ ਸਿੱਖ ਸੇਵਕ ਲੰਗਰ ਤਿਆਰ ਕਰਕੇ ਛਕਾਉਂਦੇ ਆ। ਬਹੁਤ ਉਤਸ਼ਾਹ ਪ੍ਰੇਮ ਨਾਲ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ। ਮਹਾਰਾਜ ਬਹੁਤ ਭਾਵਨਾ ਵਾਲੇ ਹਨ। ਸਤਿਗੁਰਾਂ ਨੇ ਕਿਹਾ ਭਲੀ ਗੱਲ ਹੈ ਜੇਕਰ ਸ਼ਰਧਾ ਨਾਲ ਸੇਵਾ ਕਰਦੇ ਆ, ਪਰ ਪਰਖਣ 'ਤੇ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬਹੁਤੀ ਭਾਵਨਾ ਨਿਸ਼ਚੇ ਸਹਿਤ ਸੇਵਾ ਕਰਦਾ ਹੈ ਔਰ ਕਿਹੜਾ ਸਿੱਖਾਂ ਵਿੱਚੋਂ ਸਾਡਾ ਰੂਪ ਦੇਖਦਿਆਂ ਹੋਇਆਂ ਸਿੱਖ ਸੰਗਤਾਂ ਦੀ ਸੇਵਾ ਕਰਦਾ ਹੈ। ਸਤਿਗੁਰੂ ਜੀ ਨੇ ਭੇਸ ਬਦਲ ਕੇ ਵੱਖ ਵੱਖ ਲੰਗਰਾਂ ਵਿੱਚ ਜਾਣਾ ਕੀਤਾ ਹੈ। ਕੋਈ ਕਹਿੰਦਾ ਹਾਲੇ ਪ੍ਰਸ਼ਾਦਾ ਨਹੀਂ ਤਿਆਰ ਹੋਇਆ, ਦੇਰ ਲੱਗੇਗੀ, ਤੂੰ ਕਿਹੜੇ ਵੇਲੇ ਆ ਗਿਆ, ਥੋੜ੍ਹਾ ਪਹਿਲਾਂ ਆਉਣ ਤੋਂ ਪਹਿਲਾਂ ਕਿੱਥੇ ਰਿਹਾ ਹੈ। ਪ੍ਰਸ਼ਾਦਾ ਜਦੋਂ ਹਾਜ਼ਰ ਸੀ ਉਦੋਂ ਸ਼ਕਦੋਂ ਆ ਕੇ ਵੇਲੇ ਨਾਲ ਆਉਣਾ ਚਾਹੀਦਾ ਨਾ, ਇੱਧਰ ਉੱਧਰ ਨਹੀਂ ਤੁਰੇ ਫਿਰਦੇ ਰਹਿਣਾ ਚਾਹੀਦਾ। ਇਵੇਂ ਕਈਆਂ ਨੇ ਗੱਲਾਂ ਕੀਤੀਆਂ ਹੈ, ਕਿਸੇ ਪਾਸ ਹੋਰ ਕਿਸੇ ਕੋਲ ਗਏ ਆ। ਕੋਈ ਕਹਿੰਦਾ ਹਾਲੇ ਅਜੇ ਪੂਜਾ ਪਾਠ ਹੋਵੇਗਾ, ਅਰਦਾਸੇ ਸੋਧੇ ਜਾਣਗੇ, ਫਿਰ ਪ੍ਰਸ਼ਾਦਾ ਤਿਆਰ ਕਰਕੇ ਤੁਹਾਨੂੰ ਛਕਾਵਾਂਗੇ। ਇਸੇ ਪ੍ਰਕਾਰ ਕੋਈ ਕੋਈ ਗੱਲ ਕਰਦਾ ਹੈ, ਪ੍ਰਸ਼ਾਦਾ ਮੰਗਣ 'ਤੇ ਕੋਈ ਕੋਈ ਕਿਸੇ ਤਰ੍ਹਾਂ ਦਾ ਜਵਾਬ ਦਿੰਦਾ ਹੈ। ਜਦੋਂ ਭਾਈ ਨੰਦ ਲਾਲ ਜੀ ਦੇ ਪਾਸ ਸਤਿਗੁਰੂ ਜੀ ਸਿੱਖ ਦਾ ਵੇਸ ਧਾਰ ਕਰਕੇ ਪਹੁੰਚੇ ਆ, ਜਾ ਕੇ ਬੇਨਤੀ ਕੀਤੀ ਹੈ, ਗੁਰੂ ਕਹਿ ਸਿਖਾ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾ। ਕਹਿਣ ਲੱਗੇ ਤਤਕਾਲ ਹੁਣੇ ਹਾਜ਼ਰ ਕਰਦਾ ਹਾਂ ਜੇ ਜ਼ਿਆਦਾ ਛੇਤੀ ਹੈ। ਗੁੰਨਿਆ ਹੋਇਆ ਆਟਾ ਔਰ ਭਿਉਂ ਕੇ ਰੱਖੀ ਹੋਈ ਦਾਲ ਜੋ ਤਿਆਰ ਕਰਨ ਵਾਸਤੇ ਰੱਖੀ ਹੋਈ ਸੀ ਉਹ ਲਿਆ ਕੇ ਹਾਜ਼ਰ ਕੀਤੀ ਹੈ। ਗੁਰੂ ਕਿਹਾ ਸਿੱਖਾ ਜ਼ਿਆਦਾ ਭੁੱਖ ਲੱਗੀ ਹੈ ਤਾਂ ਛੱਕ ਕੇ ਆਪਣੀ ਭੁੱਖ ਨਿਵਿਰਤ ਕਰ ਲੈ, ਨਹੀਂ ਤਾਂ ਹੁਣੇ ਹੀ ਮੈਂ ਪ੍ਰਸ਼ਾਦਾ ਤਿਆਰ ਕਰਕੇ ਹਾਜ਼ਰ ਕਰਾਂਗਾ। ਇਵੇਂ ਤਤਕਾਲ ਹੀ ਕੋਈ ਨਾ ਕੋਈ ਪਦਾਰਥ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ। ਸਿੱਖ ਜਾਣ ਕੇ ਕਿ ਇਹ ਸਿੱਖ ਆਇਆ ਹੈ, ਗੁਰੂ ਕਾ ਹੀ ਰੂਪ ਹੈ, ਉਸੇ ਵੇਲੇ ਸੇਵਾ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਉਹ ਰਸਦ ਭਾਈ ਨੰਦ ਲਾਲ ਪਾਸੋਂ ਲੈ ਕੇ ਨਿਵਾਸ ਸਥਾਨ 'ਤੇ ਪਹੁੰਚ ਗਏ। ਅਗਲਾ ਦਿਨ ਹੋਣ 'ਤੇ ਦੀਵਾਨ ਸਜਾਇਆ, ਸਿੰਘਾਸਣ ਉੱਪਰ ਜਦੋਂ ਸਜੇ ਹੈ ਸੱਦ ਕੇ ਸਭ ਸਿੱਖ ਸੰਗਤਾਂ ਨੂੰ ਸਿੱਖਾਂ ਨੂੰ ਹਾਜ਼ਰ ਕਰਕੇ ਪੁੱਛਿਆ ਹੈ ਔਰ ਦੱਸਿਆ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਲੰਗਰ ਪ੍ਰਸ਼ਾਦਾ ਛਕਾਉਂਦੇ ਹਾਂ, ਬਹੁਤ ਲੰਗਰਾਂ ਦੀ ਮਹਾਨ ਸੇਵਾ ਕਰ ਰਹੇ ਹਾਂ, ਜਿਨ੍ਹਾਂ ਦੀ ਬਹੁਤ ਉਪਮਾ ਹੋ ਰਹੀ ਸੀ, ਉਹਨਾਂ ਨੇ ਤਾਂ ਬਾਤ ਨਹੀਂ ਹੈ ਪੁੱਛੀ। ਕਈ ਬਹਾਨੇ ਲਾਉਣ ਲੱਗ ਪਏ ਜਾਂ ਆਲਕ ਕੀਤਾ, ਆਲਸ ਕੀਤਾ ਸੇਵਾ ਕਰਨ ਤੋਂ। ਸਿੱਖ ਰੂਪ ਵਿੱਚ ਗਏ ਸੀ ਪਰ ਉੱਦਮ ਕਰਕੇ ਸੇਵਾ ਤੁਰੰਤ ਨਾ ਕਰ ਸਕੇ। ਪਰ ਜੇ ਕੋਈ ਭਾਵਨਾ ਵਾਲਾ ਹੈ ਸੇਵਾ ਵਿੱਚ, ਉਸੇ ਵੇਲੇ ਹਾਜ਼ਰ ਹੋਣ ਵਾਲਾ ਭਾਈ ਨੰਦ ਲਾਲ ਹੈ। ਸਤਿਗੁਰੂ ਜੀ ਨੇ ਭਾਈ ਨੰਦ ਲਾਲ ਦੀ ਵਡਿਆਈ ਸੁਣਾਈ ਹੈ ਔਰ ਦੱਸਿਆ ਹੈ, ਲੰਗਰ ਦੀ ਸੇਵਾ ਕਰਨ ਦਾ ਢੰਗ ਦੱਸਿਆ ਹੈ ਕਿ ਇਵੇਂ ਵੇਲੇ ਕੁ ਵੇਲੇ ਦੀ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਕਿਹੜੇ ਵੇਲੇ ਆ ਗਿਆ ਹੈ, ਉਸ ਵੇਲੇ ਹੀ ਸੇਵਾ ਕਰਕੇ ਗੁਰੂ ਕਾ ਰੂਪ ਜਾਣ ਕੇ ਸਿੱਖ ਸੰਗਤ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਚੱਲਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਇਸ ਉਪਦੇਸ਼ ਨੂੰ ਧਾਰਨ ਕੀਤਾ ਔਰ ਇਸ ਅਨੁਸਾਰ ਸੇਵਾ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਨੇ। ਵਿਸਥਾਰ ਸਹਿਤ ਇਹ ਪ੍ਰਸੰਗ ਦੀ ਵਿਚਾਰ ਪਿੱਛੇ ਹੋਈ ਸੀ, ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ। ਹੋਲੀ ਦਾ ਪ੍ਰਸੰਗ ਆਉਂਦਾ ਹੈ ਜਿਸ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਜਿਵੇਂ ਖੁਸ਼ੀਆਂ ਪ੍ਰਗਟ ਕਰਦਿਆਂ ਹੋਇਆ ਮੌਜ ਵਿੱਚ ਹੋਲੀ ਦਾ ਜੋੜ ਮੇਲਾ ਮਨਾਇਆ ਹੈ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਨੰਦ ਖੇੜੇ ਰੌਣਕਾਂ ਵੇਖ ਕੇ ਭਾਈ ਨੰਦ ਲਾਲ ਜੀ ਨੇ ਜੋ ਬਚਨ ਕੀਤੇ ਹਨ ਤਿਸ ਦੀ ਵੀ ਵਿਚਾਰ ਔਰ ਇਸ ਪ੍ਰਸੰਗ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਧਾਰ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਕਥਾ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰ ਗਈ ਸੀਤ ਰੁੱਤ ਜਗਤ ਤੇ।
ਜਦੋਂ ਸੀਤਲ ਰੁੱਤ ਸਿਆਲੇ ਦੀ ਠੰਡੀ ਰੁੱਤ ਬਤੀਤ ਹੋਈ ਹੈ ਜਗਤ ਵਿੱਚੋਂ।
ਆਇਓ ਫਾਗਣ ਮਾਸ,
ਫਾਗਣ ਦਾ ਮਹੀਨਾ ਜਦੋਂ ਆਇਆ।
ਹੋਤ ਹਰਖ ਨਾਰੀ ਨਰਨ,
ਸਭ ਮਾਈ ਭਾਈਆਂ ਨੂੰ ਇਸ ਸਮੇਂ ਵਿੱਚ ਬਹੁਤ ਖੁਸ਼ੀ ਹੋਈ।
ਕਰਤੇ ਹਾਸ ਬਿਲਾਸ,
ਤੇ ਇਸੇ ਪ੍ਰਕਾਰ ਖੁਸ਼ੀਆਂ ਹਾਸ ਬਿਲਾਸ ਦੇ ਆਨੰਦ ਹੁੰਦੇ ਹਨ।
ਸਵੈਯਾ ਦੇਖ ਅਜਾਇਬ ਕੋਰਤ ਫਾਗਣ,
ਤੇ ਫਾਗਣ ਦੇ ਮਹੀਨੇ ਦੀ ਇਹ ਜੋ ਰੁੱਤ ਦੇਖ ਕਰਕੇ, ਇਹ ਮਹੀਨੇ ਵਿੱਚ ਇਹ ਜੋ ਸੁਹਾਵਣਾ ਮੌਸਮ ਜਾਣ ਕਰਕੇ ਅਸਚਰਜ।
ਸਾਹਿਬ ਆਇਸ ਆਪ ਉਚਾਰੀ,
ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਸਿੱਖਾਂ ਸੇਵਕਾਂ ਨੂੰ ਆਗਿਆ ਫਰਮਾਈ ਹੈ।
ਕੋਸ਼ਪ ਕੋ ਬੁਲਵਾਏ ਹਜ਼ੂਰ,
ਆਪਣੇ ਖਜ਼ਾਨਚੀ ਸਿੱਖ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਹਜ਼ੂਰੀ ਵਿੱਚ ਸੱਦਿਆ।
ਕਹਿਓ ਸਭ ਕੀਜੀਏ ਫਾਗ ਕੀ ਤਿਆਰੀ,
ਭਜਨ ਕਿਹਾ ਹੈ ਕਿ ਹੋਲੀ ਮਨਾਉਣ ਦੀ ਤਿਆਰੀ ਕੀਤੀ ਜਾਏ।
ਔਰ ਕਹਿਓ ਸਭ ਸਿੱਖਨ ਸੰਗ,
ਤੇ ਹੋਰ ਵੀ ਸਭ ਸਿੱਖਾਂ ਤਾਈਂ ਆਗਿਆ ਸੁਣਾਈ।
ਜਥਾ ਸ਼ਕਤੀ ਕਰ ਸੌਜਨ ਸਾਰੀ,
ਜਿਵੇਂ ਕਿ ਸਮਰੱਥਾ ਹੈ ਸਮਰੱਥਾ ਅਨੁਸਾਰ ਸਭ ਸੌਜ ਸਮੱਗਰੀ ਦੀ ਤਿਆਰੀ ਕੀਤੀ ਜਾਵੇ।
ਲਾਲ ਗੁਲਾਲ ਵਿਸਾਲ ਅੰਬੀਰਨ,
ਤੇ ਗੁਲਾਲ ਰੰਗ ਕੇਸਰ ਦੇ ਸਮੇਤ ਮਿਲਿਆ ਹੋਇਆ ਬਹੁਤ ਸਾਰਾ ਅੰਬੀਰ, ਲੱਖ ਦੇ ਸਹਿਤ ਜੋ ਲਾਲ ਰੰਗ ਦਾ ਧੂੜਾ ਬਣਾਇਆ ਹੋਇਆ, ਸੋ ਐਸਾ ਜਿਹੜਾ ਲਾਲ ਰੰਗ ਹੈ,
ਰੰਗ ਨਿਕਾਰ ਅਨੇਕ ਪ੍ਰਕਾਰੀ,
ਅਨੇਕ ਪ੍ਰਕਾਰ ਦਾ ਰੰਗ ਪ੍ਰਗਟ ਕਰਕੇ ਕੱਢ ਕੇ,
ਰੰਗ ਪਤੰਗ ਸੁਰੰਗ ਕੀਓ ਬਹੁ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਅਨੁਸਾਰ ਐਸਾ ਜਿਹੜਾ ਰੰਗ ਹੈ, ਸੁੰਦਰ ਰੰਗ ਜੋ ਪ੍ਰਗਟ ਕੀਤਾ ਹੈ, ਸੋ ਐਵੇਂ ਵਕਮ ਵਿੱਚੋਂ ਸੋਹਣਾ ਲਾਲ ਰੰਗ ਤਿਆਰ ਕੀਤਾ ਹੈ, ਸੋ ਇਸ ਤਰ੍ਹਾਂ ਦਾ ਸੁੰਦਰ ਰੰਗ ਬਣਾਇਆ,
ਕਿੰਸਕ ਫੁੱਲਨ ਪੀਤ ਨਿਕਾਰਾ,
ਅਤੇ ਕੇਸੂ ਦੇ ਫੁੱਲਾਂ ਦੇ ਵਿੱਚੋਂ ਪੀਲਾ ਰੰਗ ਕੱਢਿਆ ਜੁਗਤੀ ਨਾਲ,
ਡਾਰ ਮਹਾਂ ਖੁਸ਼ਬੋਏ ਮਜਹਰ,
ਅਤੇ ਤਿਸ ਵਿੱਚ ਬਹੁਤ ਸੁਗੰਧੀਆਂ ਰੰਗ ਵਿੱਚ ਪਾਈਆਂ,
ਪਰੈ ਜਬ ਚੀਰ ਉੱਠੈ ਮਹਿਕਾਰਾ,
ਅਤੇ ਜਿਸ ਦੇ ਵਸਤਰਾਂ ਉੱਪਰ ਪੈਣ ਨਾਲ, ਐਸਾ ਰੰਗ ਪਾਉਣ ਨਾਲ ਬਹੁਤ ਮਹਿਕਾਰ ਸੁਗੰਧੀ ਪ੍ਰਗਟ ਹੋਵੇ,
ਸਿੱਖਿਅਨ ਕੀਨ ਮਹਾਤਨ ਦੇ ਕਰ,
ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਬਹੁਤ ਸਾਰਾ ਧਨ ਖਰਚ ਕੇ ਐਸਾ ਜੋ ਸੁਗੰਧੀ ਵਾਲਾ ਰੰਗ ਤਿਆਰ ਕੀਤਾ,
ਆਪਣੇ ਆਪਣੇ ਥਾਨ ਸੁਧਾਰਾ,
ਅਤੇ ਆਪੋ ਆਪਣੇ ਪਾਸ ਤਿਆਰ ਕਰਕੇ ਰੱਖਿਆ,
ਆਪ ਗੁਰੂ ਅਬ ਕੇ ਅਨੁਰਾਗਤ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਾਰੇ ਇਵੇਂ ਸਿੱਖ ਵਿਚਾਰਦੇ ਆ ਕਿ ਐਤਕੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਪ੍ਰੇਮ ਸਹਿਤ ਹੋਲੀ ਮਨਾਉਣ ਦਾ ਜੋ ਆਨੰਦ ਹੈ ਪ੍ਰਗਟਾਉਣਾ ਚਾਹੁੰਦੇ ਹਨ,
ਖੇਲਹਿੰਗੇ ਸ਼ੁਭ ਫਾਗ ਉਦਾਰਾ,
ਸ੍ਰੇਸ਼ਟ ਫਾਗ ਫਾਗਨ ਪਾਵ ਕੇ ਹੋਲੀ ਖੇਡਣਾ ਕਰਾਂਗੇ,
ਬ੍ਰਿੰਦ ਭਏ ਸਿੱਖ ਸੰਗਤ ਆਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਿਵੇਂ ਹੋਲੀ ਖੇਡਦੇ ਹਨ ਇਹ ਅਸੀਂ ਆਨੰਦ ਮਾਣਾਂਗੇ। ਇਸ ਪ੍ਰਕਾਰ ਸਿੱਖ ਕਹਿੰਦੇ ਹਨ, ਬਹੁਤ ਸਿੱਖ ਸੰਗਤਾਂ ਦਾ ਜਦੋਂ ਇਕੱਠ ਹੋਇਆ ਸਤਿਗੁਰਾਂ ਪਾਸ,
ਆਨੰਦ ਬਿਲੰਦ ਗੁਰੂ ਦਰਬਾਰਾ,
ਗੁਰੂ ਕੇ ਦਰਬਾਰ ਵਿੱਚ ਬੜਾ ਆਨੰਦ ਹੋ ਰਿਹਾ,
ਲੰਗਰ ਹੋਤ ਅਤੁੱਟ ਜਹਾਂ ਕਹੈ,
ਜਿੱਥੇ ਕਿਤੇ ਵੀ ਗੁਰੂ ਕਾ ਅਤੁੱਟ ਲੰਗਰ ਵਰਤਦਾ ਹੈ ਤਿਆਰ ਕਰਵਾ ਕੇ,
ਜੋ ਜਿਹ ਚਾਹਤ ਖਾਏ ਆਹਾਰਾ,
ਜਿਸ ਪ੍ਰਕਾਰ ਦਾ ਭੋਜਨ ਪ੍ਰਸ਼ਾਦਾ ਜਿਸ ਕਿਸੇ ਨੂੰ ਚਾਹੀਦਾ ਉਸੇ ਤਰ੍ਹਾਂ ਹੀ ਉਹਨਾਂ ਹੀ ਭੋਜਨ ਪ੍ਰਸ਼ਾਦ ਛਕ ਕੇ ਤ੍ਰਿਪਤ ਹੁੰਦੇ ਨੇ,
ਭੂਰ ਮਿਲੇ ਚਹੁਕੋਦ ਤੇ ਮੋਦਤ,
ਚਾਰੇ ਦਿਸ਼ਾਵਾਂ ਤੋਂ ਆਨੰਦ ਸਹਿਤ ਸੰਗਤਾਂ ਦਾ ਇਕੱਠ ਹੋ ਰਿਹਾ ਹੈ,
ਆਵਤ ਹੈ ਮਿਲ ਟੋਲ ਹਜ਼ਾਰਾ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਜਥੇ ਸਤਿਗੁਰਾਂ ਪਾਸ ਪਹੁੰਚ ਰਹੇ ਨੇ,
ਭੀੜ ਪਈ ਭਰਪੂਰ ਭਇਓ ਪੁਰ,
ਤੇ ਜਾਣੋ ਕਿ ਇੰਨੀ ਇਕੱਤਰਤਾ ਹੋਈ ਹੈ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਨਾਲ ਭਰਿਆ,
ਭਾਉ ਭਰੇ ਪਲ ਭਾਗ ਲਲਾਰਾ,
ਤੇ ਪ੍ਰੇਮ ਦੇ ਸਹਿਤ ਚਿੱਤ ਉਹਨਾਂ ਦੇ ਭਰੇ ਹੋਏ ਹੈ ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ਟ ਭਾਗ ਪ੍ਰਗਟੇ ਹਨ,
ਤਾਲ ਰਬਾਬ ਪਖਾਵਜ ਕੇ ਬਹੁ,
ਤੇ ਇਸੇ ਪ੍ਰਕਾਰ ਰਬਾਬ ਪਖਾਵਜ ਜੋੜੀ ਤਬਲੇ ਦੇ ਸਾਜ਼ਾਂ ਦੇ ਸਮੇਤ ਗੁਰੂ ਕਾ ਜਸ ਗਵਈਏ ਜੋ ਗੁਰੂ ਘਰ ਦੇ ਕੀਰਤਨੀਏ ਹਨ ਗਾ ਕੇ ਸੁਣਾਉਂਦੇ ਆ,
ਬਾਦਤ ਬਾਜਤ ਹੈ ਧੁਨ ਭਾਰੀ,
ਭਾਰੀ ਧੁਨੀ ਪ੍ਰਗਟ ਹੁੰਦੀ ਹੈ ਜਦੋਂ ਸਾਜ ਵੱਜਦੇ ਆ,
ਗਾਵਤ ਰਾਗਨ ਰਾਗਨੀ ਕੋ ਜਨ,
ਰਾਗ ਰਾਗਣੀਆਂ ਵਿੱਚ ਕੀਰਤਨੀਏ ਜਨ ਜੋ ਹਨ ਜਸ ਗਾਉਂਦੇ ਨੇ,
ਆਏ ਖਰੇ ਨਿਜ ਮੂਰਤ ਧਾਰੀ,
ਤੇ ਜਾਣੋ ਕਿ ਆਪ ਆਪਣਾ ਸਰੂਪ ਧਾਰਨ ਕਰਕੇ ਦੇਵਤੇ ਹੀ ਜਾਣੋ ਕਿ ਸਿੱਖਾਂ ਦੇ ਰੂਪ ਵਿੱਚ ਆਣ ਖੜੇ ਹੋਏ ਆ,
ਜਿਉਂ ਸੁਰ ਲੋਕ ਵਿਖੈ ਸੁਰ ਮੋਦਤ,
ਜਿਵੇਂ ਦੇਵ ਲੋਕ ਵਿੱਚ ਸਵਰਗਾਂ ਵਿੱਚ ਦੇਵਤੇ ਜਿਸ ਪ੍ਰਕਾਰ ਜਾਣੋ ਕਿ ਉਸ ਸੁਖਦਾਈ ਥਾਂ ਅਤੇ ਜਗ੍ਹਾ ਵਿੱਚ ਆਨੰਦ ਮਾਣਦੇ ਆ, ਇਸੇ ਪ੍ਰਕਾਰ ਸੁਖਾ ਆਨੰਦਾਂ ਦੀ ਪੂਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਆਨੰਦ ਮਾਣਦੀਆਂ ਸੰਗਤਾਂ,
ਆਪਸ ਮੈਂ ਮਿਲ ਕੇ ਹਿਤਕਾਰੀ,
ਜੋ ਪ੍ਰੇਮ ਕਰਨ ਵਾਲੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦਰ ਦੇ ਪ੍ਰੇਮੀ ਹਨ, ਮਿਲ ਮਿਲ ਕੇ ਇਕੱਠੇ ਹੋ ਕੇ ਆਏ ਆ,
ਤਿਉਂ ਸਿੱਖ ਸੰਗਤ ਪੰਗਤ ਕੋ ਕਰ,
ਜਿਵੇਂ ਸਿੱਖ ਸੰਗਤਾਂ ਜੋ ਹਨ ਪੰਗਤਾਂ ਕਰਕੇ ਕਤਾਰਾਂ ਵਿੱਚ,
ਹੇਰ ਗੁਰੂ ਹਰਖੈ ਔਰ ਭਾਰੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹਿਰਦਿਆਂ ਵਿੱਚ ਬਹੁਤ ਹੀ ਖੁਸ਼ੀ ਪ੍ਰਾਪਤ ਕਰਦੇ ਹਨ,
ਬਾਜਤ ਹੈ ਸਿੰਘ ਪੌਰ ਕੇ ਠੌਰਨ,
ਸਿੰਘ ਪੌਰ ਕੇ ਠੌਰਨ, ਸਿੰਘ ਪੌਰ ਭਾਵ ਕੇ ਜੋ ਸਿੰਘ ਪੌਰ ਉਸਨੂੰ ਕਿਹਾ ਜਾਂਦਾ, ਜੋ ਮੁੱਖ ਦਰਵਾਜ਼ਾ ਹੈ, ਉਸ ਦਰਵਾਜ਼ੇ ਪਾਸ ਵੀ ਸਾਜੀ ਜਨ ਸਾਜ ਵਜਾਉਂਦੇ ਆ।
ਨੌਬਤ ਸ਼੍ਰਾਵਣ ਆਨੰਦ ਉਪਾਵੈ।
ਅਤੇ ਇਸੇ ਪ੍ਰਕਾਰ ਜਿਹੜੇ ਹੋਰ ਹਰਨਾ ਗੁਰੂ ਘਰ ਦੇ ਕੀਰਤਨੀਆਂ ਨੂੰ ਛੱਡ ਕਰਕੇ ਜਿਹੜੇ ਸੰਸਾਰ ਦੇ ਵਿੱਚ ਅਨੇਕਾਂ ਥਾਵਾਂ 'ਤੇ ਘਰਾਂ ਘਰਾਂ ਵਿੱਚ ਜਾ ਕੇ ਸਾਜ ਆਦਿਕ ਵਿਚਾ ਵਜਾ ਕੇ ਖੁਸ਼ੀਆਂ ਦੇ ਸਮਿਆਂ ਵਿੱਚ, ਵਿਆਹ ਸ਼ਾਦੀਆਂ ਵਿੱਚ ਜੋ ਜਸ ਗਾ ਕੇ ਸੁਣਾਉਣ ਵਾਲੇ ਔਰ ਧਨ ਪ੍ਰਾਪਤ ਕਰਦੇ ਹਨ ਲੋਕਾਂ ਪਾਸ, ਉਹ ਵੀ ਕਿਵੇਂ ਆ ਕੇ ਧਨ ਪ੍ਰਾਪਤ ਕਰਦੇ ਆ? ਦਰਵਾਜ਼ੇ ਤੋਂ ਬਾਹਰ ਆਣ ਕਰਕੇ ਬਾਹਰ ਹੀ ਗੁਰੂ ਕਾ ਜਸ ਸੁਣਾ ਕੇ ਧਨ ਪਾਉਂਦੇ ਹਨ।
ਝੰਡੇ ਉਚੇਰੇ ਖਰੇ ਬਹੁ ਝੂਲਤ।
ਜਿਸ ਆਵਾਜ਼ ਨੂੰ ਸੁਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਸੰਗਤਾਂ ਨੂੰ, ਔਰ ਉੱਚੇ ਝੰਡੇ ਜੋ ਹਨ ਚੰਗੇ ਸੁੰਦਰ ਝੂਲ ਰਹੇ ਹਨ।
ਧੌਂਸੇ ਤੁੰਕਾਰਤ ਨਾਦ ਉਠਾਵੈ।
ਅਤੇ ਧੌਂਸੇ ਤੁੰਕਾਰ ਦੇ ਆ, ਤੁੰਕਾਰ ਪ੍ਰਗਟ ਹੁੰਦੀ ਹੈ ਬਹੁਤ, ਜੋ ਜਿਸ ਦੀ ਆਵਾਜ਼ ਦੂਰ ਤੱਕ ਜਾਂਦੀ ਹੈ ਧੌਂਸਿਆਂ ਨਗਾਰਿਆਂ ਦੀ।
ਹੋਤ ਉਛਾਹ ਜਹਾਂ ਕਹਿ ਡੋਲਤ।
ਅਤੇ ਜਿੱਥੇ ਕਿਤੇ ਵੀ ਉਤਸ਼ਾਹ ਦੇ ਸਹਿਤ ਹੀ ਸੰਗਤਾਂ ਫਿਰਦੀਆਂ ਵਿਚਰਦੀਆਂ।
ਬੋਲਤ ਹੈ ਜੈਕਾਰ ਸੁਣਾਵੈ।
ਅਤੇ ਉੱਚੀ ਆਵਾਜ਼ ਵਿੱਚ ਜੈਕਾਰੇ ਗਜਾ ਕੇ ਸੁਣਾਉਂਦੇ ਆ।
ਮੇਲ ਸਕੇਲ ਭਇਓ ਰੰਗ ਮੇਲਤ।
ਇਸ ਪ੍ਰਕਾਰ ਇਕੱਠ ਸੰਗਤਾਂ ਦਾ ਹੋਇਆ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਜਿਵੇਂ ਹੋਈ ਹੈ, ਤਿਸ ਵੇਲੇ ਜੋ ਸੁਗੰਧੀਆਂ ਭਰਿਆ ਰੰਗ ਪਾਉਣਾ ਸ਼ੁਰੂ ਕੀਤਾ।
ਪੀਰ ਧਕੇਲਤ ਪੇਲਤ ਜਾਵੈ।
ਇੱਧਰ ਉੱਧਰ ਹੁੰਦੇ ਹੋਏ ਜਾਣੋ ਕਿ ਰੰਗ ਪਾਉਂਦੇ ਹੋ ਜਾਂਦੇ ਆ।
ਫੇਟਣ ਕੋ ਭਰ ਕੇ ਸਭ ਆਪ।
ਅਤੇ ਆਪ ਫੇਟਾਂ ਕਈਆਂ ਨੇ ਭਰੀਆਂ, ਭਾਵ ਕੇ ਜੋ ਲੱਕ ਨਾਲ ਬੰਨੀਆਂ ਹੋਈਆਂ ਝੋਲੀਆਂ ਨੇ, ਜਿਨ੍ਹਾਂ ਨੂੰ ਫੇਟਾਂ ਕਿਹਾ ਜਾਂਦਾ ਸੀ ਪਹਿਲਾਂ ਪੁਰਾਣੇ ਸਮੇਂ ਵਿੱਚ, ਅੱਜ ਕੱਲ੍ਹ ਤਾਂ ਇਹੋ ਜਿਹੇ ਅੱਖਰ ਜਿਹੜੇ ਹੈ ਉਹ ਵਿਸਰ ਗਏ ਹਨ, ਪਤਾ ਹੀ ਨਹੀਂ ਲੱਗਦਾ ਕੀ ਕਹਿ ਦਿੱਤਾ ਹੈ। ਹੋਰ ਹੀ ਹੋਰ ਸ਼ਬਦ ਅਗਾਹ ਜਿਹੜੇ ਹਨ ਅੰਗਰੇਜ਼ੀ ਦੇ ਜ਼ਿਆਦਾ ਵਰਤੇ ਜਾਂਦੇ ਆ, ਪੁਰਾਣੇ ਸ਼ਬਦ ਜੋ ਹਨ ਉਹ ਭੁੱਲਦੇ ਜਾਂਦੇ ਆ। ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਸ਼ਬਦਾਂ ਬਾਰੇ ਕੁਝ ਪਤਾ ਨਹੀਂ ਲੱਗਦਾ ਕਿ ਕੀ ਬੋਲੀ ਜਾਂਦੇ ਆ। ਜਦੋਂ ਘਰ ਵੀ ਕਈ ਗੱਲ ਨਹੀਂ ਕਰਦੇ ਪੰਜਾਬੀ ਵਿੱਚ, ਸਗੋਂ ਆਪਣੇ ਆਪ ਵਿੱਚ ਬੜੇ ਆਪਣੇ ਆਪ ਨੂੰ ਵੱਡੇ ਫਖਰ ਮਹਿਸੂਸ ਕਰਦੇ ਆ, ਅਸੀਂ ਵੀ ਬਹੁਤ ਗੋਰੇ ਬਣਦੇ ਜਾ ਰਹੇ ਹਾਂ, ਅਸੀਂ ਬੜੇ ਅੰਗਰੇਜ਼ ਬਣਦੇ ਜਾਂਦੇ ਆ। ਅੱਖਰ ਭਾਵੇਂ ਗਿਣਤੀ ਦੇ ਕੁਝ ਸੌ ਤੋਂ ਵੀ ਘੱਟ ਹੀ ਆਉਂਦੇ ਹੋਣ, ਉਹਨਾਂ ਨੂੰ ਹੀ ਲਈ ਫਿਰਦੇ ਆ। ਆਪਣੀ ਪੰਜਾਬੀ ਬੋਲੀ ਦੇ ਬਹੁਤੇ ਅੱਖਰ ਜਿਹੜੇ ਹਨ ਉਹ ਭੁਲਾਈ ਜਾਂਦੇ ਆ। ਐਵੇਂ ਭੁਲੇਖਾ ਜਿਹਾ ਹੀ ਹੁੰਦਾ ਹੈ ਕਿ ਚਾਰ ਕੁ ਅੱਖਰ ਜਿਹੜੇ ਆਉਂਦੇ ਆ ਉਹ ਹੀ ਬੋਲੀ ਜਾਵਾਂਗੇ, ਸ਼ਾਇਦ ਅੰਗਰੇਜ਼ੀ ਭਾਸ਼ਾ ਜਿਹੜੀ ਸਾਨੂੰ ਬਹੁਤੀ ਜ਼ਿਆਦਾ ਆ ਜਾਵੇਗੀ। ਐਵੇਂ ਛੇਤੀ ਨਾਲ ਚਾਰ ਕੁ ਅੱਖਰ ਲੈ ਕੇ ਹੀ ਅੰਗਰੇਜ਼ੀ ਬੋਲਣ ਵਾਲੇ ਨਹੀਂ ਬਣ ਜਾਈਦਾ। ਇਸ ਕਰਕੇ ਸੋ ਆਪਣੇ ਪੰਜਾਬੀ ਦੇ ਅੱਖਰ ਜੋ ਬੱਚਿਆਂ ਨਾਲ ਬੋਲੇ ਜਾਣ ਤਾਂ ਹੀ ਉਹ ਚੇਤੇ ਰਹਿੰਦੇ ਆ। ਸੋ ਦੱਸਦੇ ਹਨ ਕਵੀ ਜੀ ਕਿ ਜੇ ਫੇਟਣ ਕੋ ਭਰ ਕੇ ਸਭ ਆਪ, ਫੇਟਾਂ ਨੂੰ ਭਾਵ ਕੇ ਝੋਲੀਆਂ ਜਿਹੀਆਂ ਬਣਾ ਕੇ ਲੱਕ ਨਾਲ ਬੰਨ ਲੈਂਦੇ ਔਰ ਤਿਸ ਵਿੱਚ ਰੰਗ ਭਰ ਕਰਕੇ।
ਅੰਬੀਰ ਗੁਲਾਲ ਕੋ ਡਾਰਤ ਹੈ।
ਅੰਬੀਰ ਗੁਲਾਲ ਆਦਿਕ ਰੰਗ ਜਿਹੜਾ ਸੁਗੰਧੀਆਂ ਸਮੇਤ ਮਿਲਾ ਕੇ ਬਣਾਇਆ ਹੋਇਆ ਉਹ ਰੱਖਿਆ ਹੋਇਆ ਝੋਲੀਆਂ ਵਿੱਚ ਪਾ ਕੇ ਫਿਰ ਪਾਉਂਦੇ ਹਨ।
ਹੱਥ ਨ ਮੈਂ ਪਿਚਕਾਰੀ ਭਰੇ।
ਇਹ ਹੱਥਾਂ ਵਿੱਚ ਪਿਚਕਾਰੀਆਂ ਲੈ ਕੇ ਭਰ ਕੇ ਰੰਗ ਸਮੇਤ ਬਣਾਏ ਹੋਏ ਪਾਣੀ ਦੀਆਂ।
ਬਹੁ ਉੱਪਰ ਗੇਰ ਨਿਵਾਲਤ ਹੈ।
ਅਤੇ ਬਹੁਤ ਉੱਪਰ ਪਾਉਂਦੇ ਹਨ ਔਰ ਜਾਣੋ ਕਿ ਨਿਵਾਲ ਦਿੰਦੇ, ਇਸ਼ਨਾਨ ਹੀ ਕਰਾ ਦਿੰਦੇ ਆ। ਸੋ ਘਣਾ ਐਸਾ ਰੰਗ ਅਤੇ ਸੁਗੰਧੀਆਂ ਸਮੇਤ ਜਿਹੜਾ ਜਲ ਤਿਆਰ ਕੀਤਾ ਹੋਇਆ ਉਹ ਪਿਚਕਾਰੀਆਂ ਵਿੱਚ ਭਰ ਭਰ ਕੇ ਪਾਉਂਦੇ ਨੇ।
ਪੀਤ ਭਏ ਬਹੁ ਅੰਬਰ ਲਾਲ।
ਅਤੇ ਇਸ ਤਰ੍ਹਾਂ ਜਾਣੋ ਕਿ ਬਹੁਤਿਆਂ ਦੇ ਵਸਤਰ ਕਈਆਂ ਦੇ ਲਾਲ ਰੰਗ ਨਾਲ ਲਾਲ ਰੰਗ ਦੇ ਹੋ ਗਏ ਆ, ਜਾਂ ਜਿਹਨਾਂ 'ਤੇ ਪੀਲਾ ਰੰਗ ਪਾਇਆ ਗਿਆ ਪੀਲੇ ਹੋ ਗਏ।
ਵਿਸਾਲ ਸੋ ਬੇਗ ਤੇ ਚਾਲਤ ਹੈ।
ਜਾਣੋ ਕਿ ਬਹੁਤ ਤੇਜ਼ੀ ਨਾਲ ਰੰਗ ਪਾਉਂਦੇ ਹੋਏ ਵਿਚਰਦੇ ਹਨ ਰੰਗ ਪਾਉਣ ਵਾਲੇ।
ਇੱਕ ਨਿਹਾਲਤ ਹੈ ਇੱਕ ਭਾਲਤ।
ਇੱਕ ਦੇਖਦੇ ਆ ਔਰ ਕਈ ਭਾਲਦੇ ਹਨ ਕਿ ਜਿਨ੍ਹਾਂ ਉੱਪਰ ਰੰਗ ਨਹੀਂ ਪਾਇਆ ਉਹਨਾਂ 'ਤੇ ਵੀ ਪਾਈਏ।
ਇੱਕ ਸੰਭਾਲ ਉਤਾਲਤ ਹੈ।
ਅਤੇ ਇੱਕ ਉਤਾਲਤ ਹੈ ਕਾਹਲੀ ਨਾਲ ਸੰਭਾਲ ਕਰਕੇ ਆਪਣੇ ਪਾਸ ਰੰਗ ਅਤੇ ਉਸੇ ਵਕਤ ਪਾਉਣ ਦੀ ਕੋਸ਼ਿਸ਼ ਕਰਦੇ ਆ।
ਕਬਿਤ ਸ਼੍ਰੀ ਗੋਬਿੰਦ ਸਿੰਘ ਕਰ ਹੋਰੀ ਕੋ ਬੁਲੰਦ ਸਾਜ।
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੀ ਹੋਲੀ ਦਾ ਜਿਹੜਾ ਸਾਜ ਹੈ ਨਾ, ਇਹ ਬਨਾਵਟ ਹੈ ਜੋ ਸਾਜੋ ਸਮਾਨ ਹੈ, ਇਹ ਪ੍ਰਗਟ ਕੀਤਾ ਹੋਇਆ।
ਹਾਥ ਹਾਥ ਪਿਚਕਾਰੀ ਸਭ ਹੂਨ ਭਰ ਲੀਨੇ ਹੋ।
ਇਹ ਸਮਾਜ ਮਹਾਰਾਜ ਸਾਹਿਬ ਨੇ ਰਚਿਆ ਹੈ, ਸਤਿਗੁਰੂ ਜੀ ਦੀ ਆਗਿਆ ਅਨੁਸਾਰ ਸਭਨਾਂ ਨੇ ਆਪਣੇ ਹੱਥਾਂ ਵਿੱਚ ਜੋ ਸੁਗੰਧੀ ਅਤੇ ਰੰਗ ਭਰੇ ਹੋਏ ਜਲ ਦੀਆਂ ਪਿਚਕਾਰੀਆਂ ਭਰ ਲਈਆਂ।
ਭਲੇ ਭਲੇ ਸਿੱਖ ਆਏ ਧਰਤ ਭਗਤ ਪਾਏ।
ਜਿਹੜੇ ਭਗਤੀ ਭਾਵ ਹਿਰਦਿਆਂ ਵਿੱਚ ਧਾਰਨ ਕਰਨ ਵਾਲੇ ਹਨ ਨਾ, ਭਲੇ ਭਲੇ ਚੰਗੇ ਚੰਗੇ ਜਿਹੜੇ ਸਿਆਣੇ ਸਿੱਖ ਕਹੇ ਜਾਂਦੇ ਸਤਿਗੁਰਾਂ ਪਾਸ ਜਦੋਂ ਆਏ।
ਪ੍ਰਥਮ ਗੁਰੂ ਕੇ ਪਾਏ ਬੰਦਨਾ ਕੋ ਕੀਨੇ ਹੋ।
ਉਹਨਾਂ ਨੇ ਪਹਿਲਾਂ ਸਤਿਗੁਰੂ ਜੀ ਦੇ ਪਾਸ ਆਣ ਹਾਜ਼ਰ ਹੋ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਹੈ।
ਉੱਡਿਓ ਇੱਕ ਵਾਰ ਹੀ ਗੁਲਾਲ ਲਾਲ ਘਟਾ ਮਾਨੋ।
ਅਤੇ ਇੱਕੋ ਵਾਰੀ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜੋ ਗੁਲਾਲ ਸੁਗੰਧੀ ਭਰਿਆ ਜੋ ਰੰਗ ਹੈ ਉਹ ਉਡਾਇਆ ਗਿਆ ਹੈ। ਜਾਣੋ ਕਿ ਲਾਲ ਰੰਗ ਦੀ ਹੀ ਸੁਗੰਧੀਆਂ ਭਰੀ ਇਹ ਘਟਾ ਚੜ ਆਈ ਹੋਵੇ ਜਿਵੇਂ ਆਕਾਸ਼ ਵਿੱਚ।
ਰੰਗਨ ਕੀ ਬੂੰਦ ਬਰਖਤ ਇਮ ਚੀਨਿਓ।
ਅਤੇ ਰੰਗਾਂ ਦੀ ਸੁਗੰਧੀਆਂ ਭਰੀ ਵਰਖਾ ਹੀ ਜਾਣੋ ਕਿ ਇਵੇਂ ਹੋਈ ਜਾਣੀ ਗਈ ਹੈ।
ਰੰਗਦਾਰ ਅੰਬਰ ਕੈ ਰੰਗਦਾਰ ਅੰਬਰ ਕੈ।
ਜਾਣੋ ਕਿ ਰੰਗਦਾਰ ਬਸਤਰ ਬਣਾ ਦਿੱਤੇ ਆ ਜਿਸ ਰੰਗ ਦੇ ਪਹਿਣ 'ਤੇ ਰੰਗਦਾਰ ਅੰਬਰ ਕੈ, ਅੰਬਰ ਆਕਾਸ਼ ਨੂੰ ਵੀ ਰੰਗਦਾਰ ਕਰ ਦਿੱਤਾ, ਜੋ ਰੰਗੀਨ ਬਣਾ ਦਿੱਤਾ, ਰੰਗ ਨਾਲ ਭਰਿਆ ਹੋਇਆ ਆਕਾਸ਼ ਕਰ ਦਿੱਤਾ।
ਮੂਠ ਭਰ ਮਾਰੈ ਰੰਗ ਡਾਰਤ ਨਵੀਨੇ।
ਅਤੇ ਨਵਾਂ ਰੰਗ ਜਿਹੜਾ ਹੈ ਉਸ ਦਾ ਸੋ ਰੰਗ ਮੁੱਠਾਂ ਵਿੱਚ ਭਰ ਭਰ ਕੇ ਵੀ ਪਾਉਂਦੇ ਹਨ।
ਸਵਈਆ ਬ੍ਰਿੰਦ ਗੁਲਾਲ ਅੰਬੀਰ ਉਡੈ।
ਅਤੇ ਬਹੁਤ ਸਾਰਾ ਗੁਲਾਲ ਅੰਬੀਰ ਦਾ ਜੋ ਧੂੜਾ ਹੈ ਰੰਗ ਭਰਿਆ ਸੁਗੰਧੀਆਂ ਭਰਿਆ ਉੱਡਦਾ।
ਗਹਿ ਕੇਸਰ ਕੀ ਗਿਰਵੈ ਪਿਚਕਾਰੀ।
ਅਤੇ ਕੇਸਰ ਦੇ ਸਮੇਤ ਰੰਗ ਦੀਆਂ ਪਿਚਕਾਰੀਆਂ ਜੋ ਹਨ ਪਾਈਆਂ ਜਾ ਰਹੀਆਂ।
ਸੰਗਤ ਸ਼੍ਰੀ ਗੁਰ ਪੈ ਅਲਤਾ।
ਅਤੇ ਸੰਗਤਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਪਰ ਵੀ ਅਲਤਾ ਜੋ ਲਾਖ ਭਰਿਆ ਜੋ ਲਾਲ ਰੰਗ ਹੈ ਉਹ ਵੀ ਪਾਉਣਾ ਕੀਤਾ।
ਕਰ ਕੋ ਭਰ ਡਾਰਤ ਪੂਰਬ ਵਾਰੀ।
ਅਤੇ ਪਹਿਲੀ ਵਾਰ ਜਾਣੋ ਕਿ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਆਪਣੇ ਹੱਥਾਂ ਵਿੱਚ ਸੁਗੰਧੀ ਭਰਿਆ ਪਵਿੱਤਰ ਸਾਫ਼ ਸੁਥਰਾ ਰੰਗ ਲੈ ਕੇ ਮਹਾਰਾਜ ਸਾਹਿਬ ਜੀ ਉੱਪਰ ਪਾਇਆ।
ਆਪਸ ਮੈਂ ਪੁੰਨ ਗੇਰਤ ਹੈ।
ਫਿਰ ਆਪਸ ਵਿੱਚ ਵੀ ਇੱਕ ਦੂਜੇ 'ਤੇ ਸਿੱਖ ਰੰਗ ਪਾਉਣ ਲੱਗੇ।
ਪਟ ਲਾਲ ਭਏ ਸਭ ਕੇ ਇੱਕ ਸਾਰੀ।
ਜਿਨ੍ਹਾਂ ਨਾਲ ਜਿਸ ਰੰਗ ਦੇ ਪਾਉਣ ਨਾਲ ਸਭ ਦੇ ਜੋ ਲਾਲ ਰੰਗ ਦੇ ਹੀ ਵਸਤਰ ਹੋ ਗਏ।
ਧੰਨ ਗੁਰੂ ਸਿੱਖ ਕੀਨ ਨਿਹਾਲ।
ਵਸਤਰ ਰੰਗੇ ਗਏ ਆ, ਸਿੱਖ ਇਵੇਂ ਆਖਦੇ ਆ ਆਪਣੀ ਰਸਨਾ ਤੋਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਧੰਨ ਹੋ, ਆਪ ਹਿਰਦੇ ਦੇ ਵਿੱਚ ਭਗਤੀ ਦੀ ਮਹਿਕ ਬਖਸ਼ਣ ਵਾਲੇ ਹੋ, ਔਰ ਬਾਹਰੀ ਵੀ ਆਪਣੀ ਮੌਜ ਵਿੱਚ ਇਹ ਆਨੰਦ ਕੌਤਕ ਕਰਵਾ ਰਹੇ ਹੋ ਹੋਲੀ ਮਨਾਉਣ ਦਾ, ਆਪ ਜੀ ਨੇ ਕਰਕੇ ਸਭ ਨੂੰ ਨਿਹਾਲ ਕੀਤਾ ਹੈ।
ਕਿਰਪਾਲ ਵਿਸਾਲ ਸੁਣਾਏ ਉਚਾਰੀ।
ਬਹੁਤ ਆਪ ਜੀ ਕਿਰਪਾਲੂ ਹੋ ਸਤਿਗੁਰੂ ਜੀ, ਮਹਾਰਾਜ ਸੱਚੇ ਪਾਤਸ਼ਾਹ ਬੜੇ ਕਿਰਪਾਲੂ ਹਨ, ਇਵੇਂ ਕਹਿੰਦਿਆਂ ਹੋਇਆ ਸਿੱਖ ਹੋਰਾਂ ਨੂੰ ਵੀ ਇਹ ਗੁਰੂ ਕਾ ਜਸ ਸੁਣਾਉਂਦੇ ਆ।
ਕਬਿਤ ਬਾਦਰ ਗੁਲਾਲ ਕੇ ਕਰਤ ਜਾਤ ਚਲੇ ਗੁਰ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਸਿੰਘਾਸਣ ਤੋਂ ਉੱਠ ਕੇ ਗੁਲਾਲ ਰੰਗ ਜਿਹੜਾ ਸਿੱਖਾਂ ਨੇ ਤਿਆਰ ਕਰਕੇ ਸੁਗੰਧੀ ਭਰਿਆ ਮਹਾਰਾਜ ਜੀ ਦੇ ਪਾਸ ਹਾਜ਼ਰ ਕੀਤਾ ਹੈ। ਇੱਕ ਸਿੱਖ ਆਪਣੇ ਕੋਲ ਫੇਟ ਲੈ ਕੇ ਝੋਲਾ ਲੈ ਕੇ ਸਤਿਗੁਰੂ ਜੀ ਦੇ ਪਾਸ ਸੁਗੰਧੀ ਭਰਿਆ ਲਾਲ ਰੰਗ ਹਾਜ਼ਰ ਕਰਦਾ ਹੈ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੈ ਕਰਕੇ ਪਾਉਂਦੇ ਜਾਂਦੇ ਹਨ।
ਸੰਗਤ ਮੈਂ ਧੂਮ ਪਈ ਫਾਗ ਵੱਡੇ ਖੇਲਤੇ।
ਬਾਦਰ ਗੁਲਾਲ ਕੇ ਕਰਤ ਜਾਤ ਚੱਲੇ ਗੁਰ। ਸਤਿਗੁਰੂ ਮਹਾਰਾਜ ਸਾਹਿਬ ਜੀ ਗੁਲਾਲ ਰੰਗ ਦੇ ਜਾਣੋ ਕਿ ਬੱਦਲ ਹੀ ਪ੍ਰਗਟ ਕਰਦੇ ਹੋਏ ਜਾਂਦੇ ਹਨ।
ਸੰਗਤ ਮੈਂ ਧੂਮ ਪਈ ਫਾਗ ਵੱਡੇ ਖੇਲਤੇ।
ਇਹ ਸੰਗਤਾਂ ਵਿੱਚ ਇਸ ਪ੍ਰਕਾਰ ਦੇ ਬੋਲ ਉਚਾਰਨ ਕਰਕੇ ਸੁਣਾਏ ਜਾਂਦੇ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਇਹ ਫਾਗ ਹੋਲੀ ਦਾ ਨਜ਼ਾਰਾ ਹੈ ਉਹ ਖੇਡ ਕੇ ਆਨੰਦ ਪ੍ਰਗਟ ਕਰ ਰਹੇ ਹਨ।
ਘੇਰ ਘੇਰ ਬਦਨ ਪੈ ਗੇਰ ਗੇਰ ਫੇਰ ਫੇਰ,
ਜਾਣੋ ਕਿ ਘੇਰ ਘੇਰ ਕਰਕੇ ਉਹਨਾਂ ਦੇ ਮੁੱਖ ਉੱਪਰ ਇਹ ਰੰਗ ਧੂੜਾ ਜੋ ਸੁਗੰਧੀ ਸਮੇਤ ਪਾਇਆ ਜਾਂਦਾ ਹੈ ਔਰ ਫਿਰ ਫਿਰ ਮੁੜ ਮੁੜ ਕਰਕੇ ਰੰਗ ਸੁੱਟਿਆ ਜਾਂਦਾ।
ਹੇਰ ਹੇਰ ਹਰਖਤ ਨੇਰੇ ਹੋਏ ਮੇਲ ਤੇ,
ਦੇਖ ਦੇਖ ਕੇ ਪ੍ਰਸੰਨ ਹੁੰਦੀਆਂ ਹਨ ਸੰਗਤਾਂ ਔਰ ਸਿੱਖ ਸੇਵਕ ਨੇੜੇ ਹੁੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ 'ਤੇ ਰੰਗ ਪਾਉਂਦੇ ਹੈ।
ਉੱਠੇ ਮਹਿਕਾਰ ਗੰਧ ਪਾਈ ਪਾਉਣ ਮੰਦ ਮੰਦ,
ਅਤੇ ਇਸ ਪ੍ਰਕਾਰ ਬਹੁਤ ਮਹਿਕਾਰ ਸੁਗੰਧੀ ਜੋ ਹੈ ਪ੍ਰਗਟ ਹੁੰਦੀ ਆ, ਜਦੋਂ ਕਿ ਹੌਲੀ ਹੌਲੀ ਧੀਮੀ ਧੀਮੀ ਜਿਹੜੀ ਹਵਾ ਹੈ ਉਹ ਚੱਲਦੀ ਹੈ ਅਤੇ ਇਸ ਨਾਲ ਸੋ ਸਾਰੇ ਥਾਵਾਂ 'ਤੇ ਸੁਗੰਧੀ ਫੈਲਦੀ ਹੈ ਵਾਤਾਵਰਣ ਵਿੱਚ।
ਸੀਤਲ ਬਹਿਤ ਸਿੱਖ ਅੰਗਨ ਮੈਂ ਚਿਹਲ 'ਤੇ,
ਠੰਡੀ ਪਵਨ ਵਹਿੰਦੀ ਹੈ ਸੁਗੰਧਿਤ ਜਿਸ ਵੇਲੇ ਕਿ ਰੰਗ ਪਾਇਆ ਜਾ ਰਿਹਾ, ਸੁਗੰਧੀ ਪ੍ਰਗਟ ਕੀਤੀ ਜਾ ਰਹੀ ਹੈ ਸਿੱਖਾਂ ਦੇ ਸਰੀਰਾਂ ਨੂੰ। ਉਹ ਜੋ ਠੰਡੀ ਜੋ ਧੀਮੀ ਔਰ ਸੁਗੰਧੀ ਭਰੀ ਹਵਾ ਹੈ ਉਹ ਝੁਲਦੀ ਹੈ।
ਨਿਕਸੇ ਆਨੰਦਪੁਰ ਮਾਨਤ ਆਨੰਦ ਬ੍ਰਿੰਦ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤਾ ਆਨੰਦ ਮਾਣਦੇ ਬਖਸ਼ਿਸ਼ ਕਰਦੇ ਹੋਏ ਹਿਰਦਿਆਂ ਵਿੱਚ ਸੋ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਹਨ।
ਤੀਰ ਸਤੁਦਰਵ ਕੇ ਗਏ ਹੈ ਰੇਲ ਪੇਲ 'ਤੇ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ ਖੇਡਦੇ ਖੜਦੇ ਹੋਲੀ ਦਾ ਨਜ਼ਾਰਾ ਪ੍ਰਗਟ ਕਰਦੇ ਹੋਏ ਸਤਿਗੁਰੂ ਮਹਾਰਾਜ ਆਪ ਚੱਲ ਕੇ ਸਤਲੁਜ ਦੇ ਕਿਨਾਰੇ ਪਹੁੰਚੇ।
ਕੀਨੇ ਸਿੱਖ ਸੰਗਤ ਦੁਪਾਸ ਖਰੇ ਆਪਸ ਮੈਂ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਦੋ ਪਾਸਿਆਂ ਵਿੱਚ ਦੋ ਧੜੇ ਬਣਾ ਕੇ ਦੋਹਾਂ ਦਿਸ਼ਾਵਾਂ ਵਿੱਚ ਖੜੇ ਕੀਤਾ।
ਡਰ ਡਰ ਮੂਠ ਪਿਚਕਾਰੀ ਸੋ ਭਿਰਤ ਹੈ,
ਅਤੇ ਜਿਹੜੇ ਕਿ ਜਿਨ੍ਹਾਂ ਨੂੰ ਕਿਹਾ ਕਿ ਤੁਸੀਂ ਇਸ ਪ੍ਰਕਾਰ ਜੁੱਧ ਨੁਮਾ ਇਹ ਹੋਲੀ ਨੂੰ ਖੇਡਣਾ ਹੈ, ਸੋ ਰੰਗ ਇੱਕ ਦੂਸਰੇ ਉੱਪਰ ਪਵੜਾ ਹੈ ਔਰ ਜੋ ਰੰਗ ਸੁਗੰਧੀ ਭਰਿਆ ਜਲ ਹੈ ਪਿਚਕਾਰੀਆਂ ਵਿੱਚ ਭਰ ਕਰਕੇ ਪਵੜਾ, ਇਵੇਂ ਗੁਰੂ ਕੀ ਆਗਿਆ ਅਨੁਸਾਰ ਰੰਗ ਔਰ ਜੋ ਸੁਗੰਧੀ ਭਰਿਆ ਜਲ ਪਾਉਣ ਲੱਗ ਪਏ।
ਬਦਨ ਸ਼ਮਸ਼ ਅਰ ਕੇਸਨ ਪੈ ਗਇਓ ਜਮ,
ਅਤੇ ਜਿਹੜਾ ਐਸਾ ਸੁਗੰਧੀ ਭਰਿਆ ਰੰਗ ਪਾਉਣ ਨਾਲ ਸਿੱਖਾਂ ਦੇ ਚਿਹਰਿਆਂ ਉੱਪਰ ਦਾੜਿਆਂ ਔਰ ਕੇਸਾਂ ਵਿੱਚ ਜਾਣੋ ਕਿ ਜੰਮਿਆ ਹੈ।
ਰੰਗ ਕੀ ਫੁਹਾਰ ਫਿਰ ਉੱਪਰ ਢਰਤ ਹੈ,
ਅਤੇ ਇਸੇ ਪ੍ਰਕਾਰ ਰੰਗ ਦੀ ਜੋ ਫੁਹਾਰ ਹੈ ਫਿਰ ਉੱਪਰ ਪਾਈ ਜਾਂਦੀ ਢਲਦੀ ਹੈ।
ਹੋਤ ਨਾਚ ਨਾਰੀ ਇੱਕ ਸਾਰੀ ਸਭ ਹੋਏ ਗਏ,
ਇੱਕੋ ਜਿਹੇ ਹੀ ਰੂਪ ਵਾਲੇ ਜਾਣੂ ਹੋ ਗਏ ਆ। ਚਿਹਰਿਆਂ ਉੱਪਰ ਵੀ ਰੰਗ ਸੁਗੰਧੀਆਂ ਭਰਿਆ ਜੰਮ ਗਿਆ, ਕਿਸੇ ਦੇ ਚਿਹਰੇ ਤੋਂ ਕੋਈ ਪਛਾਣ ਨਹੀਂ ਚੰਗੀ ਤਰ੍ਹਾਂ ਕਰ ਸਕਦਾ ਕਿ ਕਿਹੜਾ ਸਿੱਖ ਹੈ।
ਰੌਰ ਕੋ ਮਚਾਵੇ ਦੌੜ ਠੌਰ ਨਾ ਟਰਤ ਹੈ,
ਇਸੇ ਤਰ੍ਹਾਂ ਦੌੜ ਦੌੜ ਕੇ ਥਾਵਾਂ ਥਾਵਾਂ 'ਤੇ ਪਿੱਛੇ ਨਹੀਂ ਹਟਦੇ ਹਨ, ਉੱਚੀ ਆਵਾਜ਼ ਵਿੱਚ ਜੋ ਬੋਲਦਿਆਂ ਹੋਏ ਰੰਗ ਪਾਉਂਦੇ ਹੋਏ ਜਾਂਦੇ ਆ।
ਬਿਸਦ ਬਰਨ ਕੇ ਬਸਨ ਸੋ ਅਰਨ ਪਹੇ,
ਬਸਨ ਜਿਹੜੇ ਬਸਤਰ ਹਨ ਨਾ ਚਿੱਟੇ ਰੰਗ ਦੇ, ਉਹ ਜਾਣੋ ਕਿ ਲਾਲ ਰੰਗ ਦੇ ਹੀ ਹੋ ਗਏ ਆ ਰੰਗ ਪਾਉਣ ਨਾਲ।
ਮਾਨੋ ਜੰਗ ਜੀਤ ਕੇ ਬਿਲਾਸਨ ਕਰਤ ਹੈ,
ਮਾਨੋ ਕਿ ਜਿਵੇਂ ਜੰਗ ਜਿੱਤ ਕੇ ਜੰਗ ਦੀ ਫਤਿਹ ਕਰਕੇ ਅਤੇ ਫਿਰ ਆਨੰਦ ਪ੍ਰਗਟ ਕੀਤਾ ਜਾ ਰਿਹਾ ਹੋਵੇ, ਖੁਸ਼ੀ ਮਨਾਈ ਜਾ ਰਹੀ ਹੋਵੇ, ਇਵੇਂ ਕੌਤਕ ਕਰ ਰਹੇ ਸਤਿਗੁਰੂ ਜੀ।
ਸਵਈਆ ਸ੍ਰੀ ਕਲਗੀਧਰ ਸੰਗਤ ਮੈਂ,
ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਸੰਗਤਾਂ ਵਿੱਚ।
ਸੁਰ ਬ੍ਰਿੰਦ ਜੋ ਇੰਦਰ ਬਿਰਾਜਤ ਹੈ, ਸੁਰ ਬ੍ਰਿੰਦ ਜੋ ਇੰਦਰ ਬਿਰਾਜਤ ਹੈ,
ਸੋ ਸੁਰ ਬ੍ਰਿੰਦ ਜਿਉਂ ਇੰਦਰ ਬਿਰਾਜਤ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਸਿੱਖਾਂ ਵਿੱਚ ਸੱਜ ਰਹੇ ਹੈ ਜਿਵੇਂ ਕਿ ਜੋ ਬਹੁਤ ਸਾਰਿਆਂ ਦੇਵਤਿਆਂ ਦੇ ਵਿੱਚ ਇੰਦਰ ਸੱਜਦਾ ਹੈ। ਇੱਕ ਅੰਗੀ ਇਹ ਦ੍ਰਿਸ਼ਟਾਂਤ ਹੈ, ਕੇਵਲ ਬਾਹਰੀ ਸਭਾ ਦੀ ਸੋਭਾ ਦਾ ਹੈ, ਜਿਵੇਂ ਹੋਰ ਦੇਵਤਿਆਂ ਸਮੇਤ ਇੰਦਰ ਸੱਜਦਾ ਹੈ। ਭਲਾ ਕਿ ਜੋ ਇੰਦਰ ਦੇਵਤਾ ਤਾਂ ਕਿ ਕੋਈ ਵੀ ਕਰੋੜਾਂ ਇੰਦਰ ਵੀ ਮਹਾਰਾਜ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦੇ। ਕੇਵਲ ਇੱਕ ਅੰਗੀ ਦ੍ਰਿਸ਼ਟਾਂਤ ਇਹ ਸੋਭਾ ਦਾ ਲਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਧਰ ਸਿੱਖਾਂ ਦੇ ਵਿੱਚ ਸੋਭ ਰਹੇ ਹਨ ਮਹਾਨ ਸੋਭਾ ਸਮੇਤ।
ਯਾਦਵ ਮੈਂ ਜਿਮ ਸ਼੍ਰੀ ਘਨ ਸ਼ਿਆਮ,
ਜਿਵੇਂ ਕਿ ਯਾਦਵਾਂ ਦੇ ਵਿੱਚ ਘਨ ਸ਼ਿਆਮ ਕਹੇ ਜਾਂਦੇ। ਸੋ ਕਾਲੇ ਬੱਦਲ ਜਿਹਾ ਜਿਨ੍ਹਾਂ ਦਾ ਜੋ ਸਿਆਮ ਰੰਗ ਸੀ, ਐਸੇ ਸ਼੍ਰੀ ਕ੍ਰਿਸ਼ਨ ਜੀ ਜਿਵੇਂ ਯਾਦਵਾਂ ਦੇ ਵਿੱਚ ਸੱਜਦੇ ਸਨ, ਇੱਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖਾਂ ਵਿੱਚ ਸੋਭ ਰਹੇ ਹਨ।
ਮਹਾਨ ਹੀ ਕੌਤਕ ਸਾਜਤ ਹੈ,
ਅਨੇਕਾਂ ਮਹਾਨ ਕੌਤਕ ਪ੍ਰਗਟ ਕਰਦੇ ਆ।
ਕਹਿ ਰਘੁਬੀਰ ਨਰੇਸ਼ਨ ਮੈਂ ਮਿਲ,
ਜਾਂ ਸ਼੍ਰੀ ਰਾਮ ਚੰਦਰ ਜੀ ਜਿਵੇਂ ਰਾਜਿਆਂ ਦੇ ਵਿੱਚ ਮਿਲ ਕੇ ਸੋਭਦੇ ਹੋਣ।
ਮੋਦ ਮਹਾ ਉਪਰਾਜਤ ਹੈ,
ਇਹ ਬੜਾ ਆਨੰਦ ਪ੍ਰਗਟ ਕਰਦੇ ਸਨ। ਇਸੇ ਪ੍ਰਕਾਰ ਸਤਿਗੁਰੂ ਜੀ ਸਿੱਖਾਂ ਨੂੰ ਆਨੰਦ ਬਖਸ਼ਦੇ ਆ।
ਕਹਿ ਭਗਤੀ ਸੁਰ ਸੰਪਦਾ ਕੇ ਜੁਤ,
ਜਾਂ ਜਾਣੋ ਕਿ ਇਵੇਂ ਮੰਨ ਲਈਏ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤੀ ਔਰ ਜਿਤਨੀ ਵੀ ਹੋਰ ਸਰ ਸਭ ਸੰਪਦਾ ਹੈ, ਜਿਤਨੇ ਵੀ ਦੈਵੀ ਗੁਣ ਹਨ, ਦੈਵੀ ਗੁਣਾਂ ਦੇ ਸਮੇਤ ਭਗਤੀ ਹੀ ਆਪ ਆਪਣਾ ਸਰੂਪ ਪ੍ਰਗਟ ਕਰ ਰਹੀ ਹੈ।
ਸ਼੍ਰੀ ਬ੍ਰਹਮ ਗਿਆਨ ਸੋ ਛਾਜਤ ਹੈ,
ਜਾਣੋ ਕਿ ਬ੍ਰਹਮ ਗਿਆਨ ਵਿਰਾਜ ਰਿਹਾ। ਸ਼੍ਰੀ ਬ੍ਰਹਮ ਗਿਆਨ ਦੇ ਸਰੂਪ ਵਿੱਚ ਹੀ ਮਹਾਰਾਜ ਭਗਤੀ ਔਰ ਦੈਵੀ ਗੁਣਾਂ ਸਹਿਤ ਜਿਵੇਂ ਸੋਭ ਰਹੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਬ੍ਰਹਮ ਗਿਆਨ ਸਰੂਪ ਵਿੱਚ ਹੈ ਔਰ ਸਿੱਖ ਸੇਵਕ ਹੋਰ ਹਨ ਨਾਲ ਸਜ ਰਹੇ ਹਨ। ਜਾਣੋ ਕਿ ਹੋਰ ਸੰਗਤਾਂ ਸਮੇਤ ਭਗਤੀ ਔਰ ਦੈਵੀ ਗੁਣਾਂ ਸਹਿਤ ਸਤਿਗੁਰੂ ਜੀ ਸੋਭ ਰਹੇ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਬਿਲਾਸਤ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਕੌਤਕ ਕਰ ਰਹੇ ਹੈ।
ਜੇ ਸਿੱਖ ਹੈ ਮਨ ਜੀਤ ਬਿਕਾਰੇ,
ਅਤੇ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਹਨ ਨਾ, ਜਿਨ੍ਹਾਂ ਨੇ ਆਪਣੇ ਮਨ ਦੇ ਵਿਕਾਰਾਂ ਨੂੰ ਜਿੱਤ ਲਿਆ ਹੈ,
ਤਾ ਮੁਖ ਪੈ ਨਿਜ ਹੱਥ ਗੁਲਾਲ ਲੇ,
ਅਤੇ ਉਹਨਾਂ ਦੇ ਚਿਹਰਿਆਂ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਵਿੱਚ ਗੁਲਾਲ ਸੁਗੰਧੀ ਭਰਿਆ ਰੰਗ ਲੈ ਕੇ,
ਲਾਲ ਵਿਸਾਲ ਕਿਰਪਾ ਕਰ ਡਾਰੇ,
ਅਤੇ ਲਾਲ ਰੰਗ ਕਿਰਪਾ ਕਰਕੇ ਜੋ ਮਹਾਂਪੁਰਖ ਗੁਰਮੁਖ ਪਿਆਰੇ ਸਿੱਖ ਹਨ ਨਾ, ਜਿਹੜੇ ਭਗਤੀ ਦੀ ਲਿਵ ਵਾਲੇ ਹਨ, ਅੰਦਰੋਂ ਪਰਮੇਸ਼ਰ ਨਾਲ ਮਿਲੇ ਹੋਏ, ਸਤਿਗੁਰੂ ਜੀ ਦੀ ਕਿਰਪਾ ਸਹਿਤ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਹਨ, ਉਹਨਾਂ ਦੇ ਚਿਹਰਿਆਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਲਾਲ ਲਾਲ ਰੰਗ ਸੁਗੰਧੀ ਸਮੇਤ ਪਾਇਆ।
ਦੀਸਤ ਦੰਤ ਜਿਉਂ ਹੀਰਨ ਪੰਤ,
ਗੁਰੂ ਮਹਾਰਾਜ ਸਾਹਿਬ ਜੀ ਆਪ ਮੁਸਕਰਾਉਂਦੇ ਆ, ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਵਿੱਚ ਦੰਦ ਕਵੀ ਜੀ ਦੱਸਦੇ ਐਵੇਂ ਦਿਸਦੇ ਜਿਵੇਂ ਕਿ ਹੀਰਿਆਂ ਦੀ ਪੰਕਤੀ ਹੋਵੇ।
ਸ਼ੁਭੈ ਮੁਸਕੰਤ ਸੋ ਸੰਤਨ ਪਿਆਰੇ,
ਅਤੇ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਸੰਤਾਂ ਗੁਰਸਿੱਖਾਂ ਸੇਵਕਾਂ ਦੇ ਸੰਗਤਾਂ ਦੇ ਪਿਆਰੇ ਹਨ, ਐਸੇ ਸਤਿਗੁਰੂ ਜੀ ਮੁਸਕਰਾਉਂਦੇ ਹੋਏ ਬਹੁਤ ਸੋਭਦੇ ਹੈ।
ਪੰਕਜ ਪਾਂਖਰੀ ਆਂਖ ਪਿਖੈ ਜਿਤੇ,
ਆਪਣੀਆਂ ਕਮਲ ਦੀਆਂ ਪੰਖੜੀਆਂ ਜਿਹੀਆਂ ਅੱਖਾਂ ਨਾਲ, ਪਵਿੱਤਰ ਨੇਤਰਾਂ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕਦੇ ਹਨ, ਜਿਸ ਤਰਫ ਵੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਸੋ ਕਮਲ ਦੀਆਂ ਪੰਖੜੀਆਂ ਜਿਹੀਆਂ ਪਲਕਾਂ ਵਾਲੀਆਂ ਨੇਤਰਾਂ ਅੱਖਾਂ ਦੇ ਨਾਲ ਕਿਰਪਾ ਦ੍ਰਿਸ਼ਟੀ ਦੇ ਸਮੇਤ ਤੱਕਦੇ ਹਨ।
ਹੋਤ ਨਿਹਾਲ ਕਲੂਖਨ ਟਾਰੇ,
ਉਹਨਾਂ ਨੂੰ ਨਿਹਾਲ ਕਰੀ ਜਾਂਦੇ ਹੈ, ਤਿੰਨਾਂ ਦੇ ਹਿਰਦਿਆਂ ਦੇ ਪਾਪ ਨਾਸ ਕਰ ਦਿੰਦੇ ਹਨ।
ਕਬਿਤ ਨੇਰੇ ਪਏ ਨੰਦ ਲਾਲ 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 ਲੇ ਗੁਲਾਲ ਤਬ,
ਭਾਈ ਨੰਦ ਲਾਲ ਜੀ ਗੁਲਾਲ ਰੰਗ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਏ ਹਨ।
ਭਾਲ ਪੈ ਕਿਰਪਾਲ ਨੇ ਵਿਸਾਲ ਮੇਲ ਦੀਨੇ,
ਕਿਰਪਾ ਦੇ ਘਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਦੇ ਮੱਥੇ ਉੱਪਰ ਗੁਲਾਲ ਜੋ ਸੁਗੰਧੀ ਭਰਿਆ ਰੰਗ ਪਾ ਦਿੱਤਾ ਹੈ।
ਏਕ ਸੰਗ ਰੰਗ ਭਏ ਸਭ ਕੇ ਸੁਰੰਗ ਅੰਗ,
ਇਹ ਸਭ ਦੇ ਹੀ ਸ੍ਰੇਸ਼ਟ ਰੰਗ ਵਾਲੇ ਇੱਕੋ ਜਿਹੇ ਰੰਗ ਭਰੇ ਸਰੀਰ ਰੰਗੇ ਗਏ ਦਿਸਦੇ ਹਨ।
ਅੰਬਰ ਧਰੇ ਸੋ ਅੰਬਰ ਧਰੇ ਜੋ ਨਿਚੁਰਤ ਅਤ ਚੀਨਿਓ,
ਅਤੇ ਜਿਹੜੇ ਵਸਤਰ ਧਾਰਨ ਕੀਤੇ ਹੋਏ ਆ ਉਹ ਜਾਣੋ ਕਿ ਰੰਗ ਪੈਣ ਦੇ ਨਾਲ ਉਹ ਨੁਚੜ ਰਹੇ ਹਨ।
ਅਵਨੀ ਆਕਾਸ਼ ਲਾਲ ਮਈ ਸਭ ਭਾਸ ਰਹੀ,
ਅਤੇ ਧਰਤੀ ਵੀ ਅਤੇ ਆਕਾਸ਼ ਵੀ ਲਾਲ ਰੰਗ ਦਾ ਹੀ ਜਾਣੋ ਕਿ ਸਭ ਪ੍ਰਤੀਤ ਹੋ ਰਿਹਾ ਲੱਗ ਰਿਹਾ।
ਮਾਨੋ ਅਨੁਰਾਗ ਨਿਜ ਰੂਪ ਧਰ ਲੀਨੇ,
ਜਾਣੋ ਕਿ ਅਨੁਰਾਗ ਨੇ ਪ੍ਰੇਮ ਨੇ ਹੀ ਆਪਣਾ ਰੂਪ ਜਿਹੜਾ ਹੈ ਨਾ ਇਹ ਹੋਲੀ ਦੇ ਲਾਲ ਰੰਗ ਦੇ ਰੂਪ ਵਿੱਚ ਪ੍ਰਗਟ ਕੀਤਾ ਹੋਵੇ। ਜਿਵੇਂ
ਸੰਗਤ ਕੇ ਬੀਚ ਨਿਜ ਕਿਰਪਾ ਜਲ ਸੀਂਚ ਸੀਂਚ।
ਤੇ ਸੰਗਤਾਂ ਵਿੱਚ ਕਿਰਪਾ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਜਦੇ ਹਨ, ਬਖਸ਼ਦੇ ਹਨ।
ਸਿੱਖੀ ਫੁਲਵਾਰੀ ਮੈਂ ਬਿਲਾਸ ਵੱਡੋ ਕੀਨੇ ਹੋ।
ਸਤਿਗੁਰੂ ਜੀ ਨੇ ਗੁਰਸਿੱਖੀ ਰੂਪ ਫੁਲਵਾੜੀ ਵਿੱਚ ਕਿਰਪਾ ਰੂਪੀ ਜਲ ਪਾ ਕਰਕੇ ਇਸ ਗੁਰਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕੀਤਾ ਹੈ, ਐਸੇ ਆਨੰਦ ਸਹਿਤ ਕੀਤਾ ਹੈ।
ਭਾਈ ਨੰਦ ਲਾਲ ਸਭ ਬੁੱਧ ਮੈਂ ਵਿਸਾਲ ਜੋਏ।
ਜਿਹੜੇ ਕਿ ਬੜੇ ਬੁੱਧ ਵਿੱਚ ਵਿਸਾਲ ਨੇ, ਮਹਾਨ ਮਤਵਾਨ ਹਨ ਭਾਈ ਨੰਦ ਲਾਲ ਜੀ। ਇਹਨਾਂ ਨੇ ਐਸਾ ਨਜ਼ਾਰਾ ਜੋ ਤੱਕਿਆ ਹੈ ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ।
ਸਗਰੇ ਕਿਰਪਾਲ ਕੇ ਬਿਲਾਸ ਹੇਰ ਹੇਰ ਕੈ।
ਐਸੇ ਕਿਰਪਾ ਦੇ ਘਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅਨੇਕਾਂ ਹੀ ਕੌਤਕ ਵੇਖੇ ਭਾਈ ਨੰਦ ਲਾਲ ਜੀ ਨੇ।
ਪਾਰਸੀ ਮਹਿ ਕਵਿਤਾ ਬਣਾਏ ਕੈ ਰੁਚਰ ਛਬ।
ਇਸ ਕਰਕੇ ਜਦੋਂ ਐਸੇ ਕੌਤਕ ਤੱਕੇ ਆ ਭਾਈ ਨੰਦ ਲਾਲ ਸਿੰਘ ਜੀ ਨੇ ਆਪ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਅਨੇਕਾਂ ਹੀ ਕਵਿਤਾ ਰੂਪ ਵਿੱਚ ਜੋ ਕਵਿਤ ਰਚ ਕਰਕੇ ਜੋ ਉਪਮਾ ਵਾਲੇ ਪ੍ਰਗਟ ਕੀਤੇ।
ਗੁਰੂ ਗੁਰ ਸਿੱਖਨ ਸੁਣਾਈ ਫੇਰ ਫੇਰ ਕੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਵੀ ਉਹ ਕਵਿਤਾਵਾਂ ਸੁਣਾਈਆਂ ਨੇ ਮੁੜ ਮੁੜ ਕੇ, ਔਰ ਸਤਿਗੁਰੂ ਜੀ ਦੇ ਗੁਰਸਿੱਖਾਂ ਨੂੰ ਵੀ ਭਾਈ ਨੰਦ ਲਾਲ ਜੀ ਸੁਣਾਉਂਦੇ ਹਨ।
ਰਾਗਨ ਮੈਂ ਗਾਈ ਪ੍ਰੇਮ ਰਸ ਬਰਸਾਏ ਕਰ।
ਤੇ ਪ੍ਰੇਮ ਰਸ ਦੀ ਵਰਖਾ ਕਰ ਦਿੱਤੀ ਹੈ ਰਾਗਾਂ ਵਿੱਚ, ਉਸ ਉਹਨਾਂ ਕਵਿਤਾਵਾਂ ਦਾ ਗਾਇਨ ਕਰਵਾ ਕੇ।
ਸੁਣੈ ਮਨ ਭਾਈ ਔਰ ਗਾਵੈ ਬੇਰ ਬੇਰ ਕੈ।
ਤੇ ਮਨ ਭਾਉਂਦੀਆਂ ਕਵਿਤਾ ਇਹ ਸੁਣਦੇ ਹਨ ਸਿੱਖ, ਔਰ ਫਿਰ ਕਹਿੰਦੇ ਹਨ ਭਾਈ ਸਾਹਿਬ ਜੀ ਇਹ ਕਵਿਤਾਵਾਂ ਸਾਨੂੰ ਆਪ ਫਿਰ ਸੁਣਾਓ, ਔਰ ਇਹ ਕਵਿਤਾਵਾਂ ਦਾ ਗਾਇਨ ਜਿਹੜਾ ਹੈ ਰਾਗਾਂ ਦੀ ਧੁਨੀ ਵਿੱਚ ਫਿਰ ਕਰਵਾ ਕੇ ਸਾਨੂੰ ਸੁਣਾਇਆ ਜਾਵੇ। ਇਸ ਪ੍ਰਕਾਰ ਵਾਰ ਵਾਰ ਗਾਇਨ ਕਰਕੇ ਸੁਣਾਉਂਦੇ ਹਨ।
ਸਾਹਿਬ ਪ੍ਰਸੰਨ ਭਏ ਮੌਜ ਦੇ ਨਿਹਾਲ ਕੀਏ।
ਸਤਿਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਹੈ ਭਾਈ ਨੰਦ ਲਾਲ ਜੀ ਵੱਲੋਂ ਉਪਮਾ ਦੇ ਵਿੱਚ ਐਸੀਆਂ ਕਵਿਤਾਵਾਂ ਰਚੀਆਂ ਹੋਈਆਂ ਸੁਣ ਕੇ, ਔਰ ਸੁਣ ਕੇ ਮਹਾਰਾਜ ਸਾਹਿਬ ਜੀ ਅਨੇਕਾਂ ਹੀ ਬਖਸ਼ਿਸ਼ਾਂ ਕਰਦੇ ਹੈ, ਧਨ ਪਦਾਰਥ ਨਾਲ ਨਿਵਾਜਦੇ ਹਨ।
ਅਲਤਾ ਗੁਲਾਬ ਸ਼ੁਭ ਜੋਏ ਗੇਰ ਗੇਰ ਕੈ।
ਅਤੇ ਜਿਹੜੀ ਸ਼ੋਭਾ ਪ੍ਰਗਟ ਕੀਤੀ ਮਹਾਰਾਜ ਸਾਹਿਬ ਨੇ ਅਲਤਾ ਸੁਗੰਧੀਆਂ ਔਰ ਸੋ ਗੁਲਾਬ ਆਦਿਕ ਦੇ ਸਮੇਤ ਜਿਹੜਾ ਰੰਗ ਹੈ ਉਹ ਸੁੱਟ ਸੁੱਟ ਕੇ ਪਾ ਪਾ ਕਰਕੇ ਐਸਾ ਰੰਗ ਜਿਹੜੀ ਸ਼ੋਭਾ ਪ੍ਰਗਟ ਹੋਈ ਹੈ ਉਹ ਭਾਈ ਨੰਦ ਲਾਲ ਸਿੰਘ ਜੀ ਨੇ ਇਵੇਂ ਕਵਿਤਾ ਰੂਪ ਵਿੱਚ ਆਪ ਬਿਆਨ ਕੀਤੀ ਹੈ।
ਜਥਾ ਜਾਂ ਹੋਲੀ
ਕਹਿੰਦੇ ਹਨ ਕਿ ਜਿਵੇਂ ਕਿ ਇਹ ਜੋ ਹੋਲੀ ਦੇ ਜਾਸ ਦੇ ਵਿੱਚ ਹੋਲੀ ਦੇ ਰੂਪ ਵਿੱਚ ਜੋ ਇਹ ਬਚਨ ਹਰਣਾ ਜਿਵੇਂ ਕਿ ਹੋਲੀ ਮਨਾਈ ਗਈ ਹੈ ਇਸ ਵਿੱਚ ਇਹ ਵਖਿਆਨ ਅੰਕਿਤ ਕੀਤਾ ਹੈ ਭਾਈ ਨੰਦ ਲਾਲ ਜੀ ਨੇ ਆਪ।
ਗੁਲੇ ਹੋਲੀ ਬਬਾਗੇ ਦਹਿਰ ਈ ਬਿਸ਼ ਗੁਫਤ।
ਅਤੇ ਇਹ ਜੋ ਬਚਨ ਹਨ ਭਾਈ ਨੰਦ ਲਾਲ ਜੀ ਦੇ ਆਪਣੇ ਮੁੱਖ ਤੋਂ ਉਚਾਰਨ ਕੀਤੇ ਹੋਏ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੋਲੀ ਮਨਾਉਣ ਦੇ ਕੌਤਕ ਨੂੰ ਵੇਖ ਕੇ ਇੱਥੇ ਕਵੀ ਜੀ ਨੇ ਹੂ ਬਹੂ ਉਹ ਬਚਨ ਭਾਈ ਨੰਦ ਲਾਲ ਜੀ ਵੱਲੋਂ ਰਚੇ ਹੋਏ ਲਿਖੇ ਹਨ। ਭਾਈ ਸਾਹਿਬ ਨੇ ਕਿਹਾ ਹੈ ਗੁਲੇ ਹੋਲੀ ਬਬਾਗੇ ਦਹਿਰ ਈ ਬਿਸ਼ ਗੁਫਤ। ਜਾਣੋ ਕਿ ਸੁਜੋ ਹੋਲੀ ਦਾ ਫੁੱਲ ਹੈ, ਗੁਲੇ ਹੋਲੀ ਹੋਲੀ ਦਾ ਫੁੱਲ ਪ੍ਰਗਟ ਹੋਇਆ ਹੈ, ਦਹਿਰ ਈ ਇਸ ਦਹਿਰ ਦੁਨੀਆ ਵਿੱਚ ਇਸ ਸੰਸਾਰ ਦੇ ਬਾਗ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ ਗੁਫਤ ਪ੍ਰਗਟ ਕੀਤਾ ਹੈ।
ਲਭੇ ਚੂੰ ਗੁਜਹਿਰਾ ਫਰਖ ਹੁੰਦ ਹੈ ਖੂਹ ਕਰਦ।
ਅਤੇ ਸੋ ਜਿਸ ਫੁੱਲਾਂ ਦੀ ਮਹਿਕ ਨੂੰ ਪ੍ਰਗਟ ਕਰਨ 'ਤੇ ਜਾਣੋ ਕਿ ਫੁੱਲਾਂ ਨੇ ਆਈ ਹੀ ਬਣਾ ਦਿੱਤੇ ਹੈ, ਹੋਲੀ ਦੇ ਫੁੱਲ ਹੀ ਪ੍ਰਗਟ ਕੀਤੇ ਹੈ, ਜੋ ਹੋਲੀ ਦੇ ਰੰਗ ਨਾਲ ਸੁਗੰਧੀਆਂ ਭਰੇ ਰੰਗ ਦੇ ਨਾਲ ਰੰਗ ਕਰਕੇ ਸੋ ਫੁੱਲਾਂ ਨਿਆਈ ਲਾਲ ਪੀਲਿਆਂ ਫੁੱਲਾਂ ਵਾਂਗ ਸਿੱਖਾਂ ਨੂੰ ਜਾਣੋ ਕਿ ਸੋ ਇਸ ਪ੍ਰਕਾਰ ਦੇ ਸਰੂਪ ਵਿੱਚ ਦਿਖਾ ਦਿੱਤਾ ਹੈ। ਸੋ ਕਹਿੰਦੇ ਹਨ ਕਿ ਲਵੇ ਚੋਂ ਗੁੰਚਹਿਰਾ ਫਰਕ ਹੁੰਦਾ ਹੈ ਖੂਹ ਕਰਦਾ। ਸੋ ਜਿਸ ਕਰਕੇ ਕਿ ਲਵੇ ਚੋਂ ਭਾਵ ਕਿ ਜੋ ਬੁੱਲਾਂ ਦੀ ਐਸੀ ਸ਼ੋਭਾ ਪ੍ਰਗਟ ਹੋਈ ਹੈ ਗੁੰਚਹਿਰਾ ਕਲੀ ਦੇ ਫੁੱਲਾਂ ਵਾਂਗ ਹੈ, ਜਾਣੋ ਕਿ ਇਸੇ ਪ੍ਰਕਾਰ ਕਹਿਣਾ ਕਰਦੇ ਹਨ। ਸੁਣੋ,
ਲਬੇ ਚੂੰ ਗੁਣ ਚਿਹਰਾ ਫਰ ਖੁੰਦ ਹੈ ਖੂਹ ਕਰਦ,
ਤੇ ਫਰ ਖੁੰਦ ਹੈ ਖੂਹ ਕਰਦ, ਫਰ ਖੁੰਦ ਹੈ ਮੁਬਾਰਕ ਜਿਹੜਾ ਖੂਹ ਸੁਭਾਅ ਵਾਲੇ ਕਰ ਦਿੱਤਾ ਹੈ। ਬੁੱਲਾਂ ਦੀ ਜੋ ਮੁਸਕਰਾਹਟ ਹੈ ਨਾ, ਭਾਵ ਕਿ ਬੁੱਲਾਂ ਨੂੰ ਮੁਸਕਰਾਹਟ ਦੇ ਸਹਿਤ ਕਰ ਦਿੱਤਾ ਹੈ, ਮੁਬਾਰਕ ਸੁਭਾਅ ਵਾਲੇ, ਭਾਵ ਕਿ ਬਹੁਤ ਸੋ ਮੁਸਕਰਾਹਟ ਬੁੱਲਾਂ 'ਤੇ ਪ੍ਰਗਟ ਕਰ ਦਿੱਤੀ ਹੈ। ਮਹਾਰਾਜ ਸਾਹਿਬ ਜੀ ਦੇ ਇਸ ਕੌਤਕ ਨੇ
ਗੁਲਾਬੋ ਅੰਬਰੋ ਮੁਸ਼ਕੋ ਅਬੀਰੋ,
ਅਤੇ ਗੁਲਾਬ ਜੋ ਮੁਸ਼ਕ ਸੁਗੰਧੀ ਔਰ ਅੰਬੀਰ ਰੰਗ ਭਰਿਆ ਜੋ ਧੂੜਾ ਹੈ, ਇਹ ਅੰਬਰੋ ਆਕਾਸ਼ ਦੇ ਵਿੱਚ ਐਸਾ ਫੈਲਿਆ।
ਚੂੰ ਬਾਰਾਂ ਬਾਰਿਸ਼ੇ ਅਜ ਸੂਬ ਸੂ ਕਰਦ,
ਇਸ ਪ੍ਰਕਾਰ ਗੁਲਾਬ ਅੰਬੀਰ ਆਦਿਕ ਦੀ ਸੁਗੰਧੀ ਦੀ ਜਾਣੋ ਕਿ ਐਸੀ ਵਰਖਾ ਹੋਈ ਹੈ ਜਿਵੇਂ ਕਿ
ਚੂੰ ਬਾਰਾਂ ਬਾਰਿਸ਼ੇ ਅਜ ਸੂਬ ਸੂ ਕਰਦ,
ਜਿਵੇਂ ਕਿ ਵਰਖਾ ਹੁੰਦੀ ਹੈ ਨਾ ਮੀਂਹ ਦੀ, ਚੂੰ ਬਾਰਾਂ ਬਾਰਾਂ ਮੀਂਹ ਦੇ ਚੂੰ ਵਾਂਗ ਇਸ ਪ੍ਰਕਾਰ ਬਾਰਿਸ਼ ਵਰਖਾ ਹੋਈ ਹੈ। ਸੂਬ ਸੂ ਜਾਣੋ ਕਿ ਚਾਰੇ ਦਿਸ਼ਾਵਾਂ ਤੋਂ ਜਿਵੇਂ ਕਿ ਮੀਂਹ ਦੀ ਵਰਖਾ ਹੋਵੇ, ਇਸ ਪ੍ਰਕਾਰ ਸਤਿਗੁਰੂ ਜੀ ਨੇ ਹੋਲੀ ਮਨਵਾ ਕਰਕੇ ਸੋ ਚਾਰੇ ਦਿਸ਼ਾਵਾਂ ਦੇ ਵਿੱਚ ਸੁਗੰਧੀਆਂ ਭਰੇ ਗੁਲਾਲ ਅਲਤਾ ਆਦਿਕ ਦੀ ਜਾਣੋ ਕਿ ਵਰਖਾ ਹੀ ਕਰਵਾ ਦਿੱਤੀ।
ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ,
ਆਪਣੇ ਦਸਤੇ ਮੁਬਾਰਕ ਨਾਲ, ਆਪਣੇ ਸੁੰਦਰ ਕਰ ਕਮਲਾਂ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਗੁਲਾਲ ਰੰਗ ਜੋ ਸੁਗੰਧੀ ਭਰਿਆ ਅਫਸਾਨੀਏ ਉਡਾਉਣਾ ਕੀਤਾ ਹੈ।
ਜ਼ਮੀਨੋ ਆਸਮਾਰਾ ਸੁਖ ਸੁਰਖਰੂ ਕਰਦ,
ਅਤੇ ਜਿਸ ਨਾਲ ਜ਼ਮੀਨ ਅਤੇ ਅਸਮਾਨ ਜੋ ਹਨ ਸੁਰਖਰੂ ਲਾਲ ਰੰਗ ਦੇ ਹੋ ਗਏ ਆ। ਜਾਣੋ ਕਿ ਕੇਵਲ ਜ਼ਮੀਨ ਅਸਮਾਨ ਨੂੰ ਰੰਗ ਭਰੇ ਹੀ ਨਹੀਂ ਕੀਤਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਸ਼ਾਂ ਤੋਂ ਜਾਣੋ ਕਿ ਮੁਕਤ ਕਰ ਦਿੱਤਾ, ਸੁਰਖਰੂ ਕਰ ਦਿੱਤਾ ਹੈ, ਆਜ਼ਾਦ ਕਰ ਦਿੱਤਾ ਹੈ। ਸੋ ਰੰਗ ਪ੍ਰਗਟ ਕਰਕੇ ਫੈਲਾ ਕੇ ਜ਼ਮੀਨ ਅਸਮਾਨ ਦੇ ਵਿੱਚ ਸਭ ਦੋਸ਼ ਜਾਣੋ ਖਤਮ ਕਰ ਦਿੱਤੇ।
ਜ਼ਹੇ ਪਿਚਕਾਰੀਏ ਪੁਰ ਜ਼ਫਰਾਨੀ,
ਅਤੇ ਇਸ ਪ੍ਰਕਾਰ ਜਹੇ ਵਾਹ ਵਾਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜ਼ਫਰਾਨੀ ਭਾਵ ਕੇ ਕੇਸਰ ਦੇ ਨਾਲ ਪੁਰ ਭਰ ਕਰਕੇ ਪਿਚਕਾਰੀਆਂ ਜੋ ਜਲ ਸੁਗੰਧੀ ਸਮੇਤ ਭਰ ਕੇ ਉਹ ਸਿੱਖ ਸੰਗਤਾਂ ਉੱਪਰ ਪਾਈਆਂ।
ਕਿ ਹਰ ਬੇਰੰਗ ਰਾ ਖੁਸ਼ ਰੰਗ ਰੂ ਕਰਦ,
ਅਤੇ ਜਿਸ ਨਾਲ ਕਿ ਹਰ ਬੇਰੰਗ ਰਾ ਜਿਹੜੇ ਕਿ ਹਰੇਕ ਮਨੁੱਖ ਜਿਨ੍ਹਾਂ ਦੇ ਮਨਾਂ ਵਿੱਚ ਉਦਾਸੀ ਸੀ, ਬੇਰੰਗ ਸਨ, ਜੋ ਬਿਨਾਂ ਖੁਸ਼ੀਆਂ ਤੋਂ ਸਨ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਖੁਸ਼ ਰੰਗ ਰੂ ਕਰਦ, ਰੂ ਚਿਹਰੇ ਉਹਨਾਂ ਦੇ ਖੁਸ਼ ਰੰਗ ਭਾਵ ਮੁਸਕਰਾਹਟ ਵਾਲੇ ਆਨੰਦ ਖਿਡਾਓ ਦੇ ਸਮੇਤ ਕਰ ਦਿੱਤੇ। ਸਭਨਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਖੁਸ਼ੀ ਪ੍ਰਗਟ ਕਰ ਦਿੱਤੀ ਹੈ।
ਦੋ ਆਲਮ ਗਸ਼ਤ ਰੰਗੀ ਅਜ ਤੁਫੈਲਸ਼,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਕੌਤਕ ਤੁਫੈਲਸ਼ ਭਾਵ, ਇਸ ਕੌਤਕ ਰਾਹੀਂ, ਇਸ ਕੌਤਕ ਜ਼ਰੀਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸੋ ਫਿਰ ਪੜ੍ਹਨਾ ਕਰੋ।
ਦੋ ਆਲਮ ਗਸ਼ਤ ਰੰਗੀ ਅਜ ਤੁਫੈਲਸ਼,
ਅਤੇ ਐਸੇ ਤੁਫੈਲਸ਼ ਨਾਲ, ਐਸਾ ਰੰਗ ਪਾਉਣ ਦੇ ਨਾਲ ਦੋ ਆਲਮ ਜਿਹੜੇ ਹਨ, ਭਾਵ ਕਿ ਦੋਵੇਂ ਆਲਮ ਦੋਹਾਂ ਲੋਕਾਂ ਨੂੰ ਹੀ, ਦੋ ਆਲਮ ਗਸ਼ਤ ਰੰਗੀ ਸੋ ਦੋਵਾਂ ਲੋਕਾਂ ਨੂੰ ਹੀ ਰੰਗੀਨ ਕਰ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਾਣੋ
ਚੋ ਸ਼ਾਹਿਮ ਜਾਮਹ ਰੰਗੀ ਦਰ ਗਲੂ ਕਰਦ,
ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਦਰ ਗਲੂ ਭਾਵ ਕੇ ਆਪਣੇ ਗਲੇ ਵਿੱਚ ਸ਼ਾਹਿਮ ਸ਼ਾਹਾਂ ਦੇ ਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਾਮਹ ਚੋਲਾ ਜੋ ਪਹਿਨਿਆ, ਪੁਸ਼ਾਕਾ ਪਹਿਨਿਆ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਹੋਲੀ ਖੇਡਣ ਨਾਲ, ਸੋ ਉਹ ਵੀ ਰੰਗੀਨ ਕਰਦ, ਐਸਾ ਉਹ ਵਸਤਰ ਜੋ ਪਹਿਨਿਆ ਹੋਇਆ ਮਹਾਰਾਜ ਸਾਹਿਬ ਨੇ ਉਹ ਵੀ ਰੰਗਿਆ ਗਿਆ ਹੈ।
ਕਸੇ ਕੋ ਦੀਦ ਹੈ ਦੀਦਾਰੇ ਮੁਕੱਦਸ,
ਅਤੇ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਵੇਲੇ ਦੇ ਦਰਸ਼ਨ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਕਿ ਅਜਿਹੇ ਜੋ ਮੁਕੱਦਸ ਦੀਦਾਰ ਹਨ ਨਾ, ਪਵਿੱਤਰ ਦਰਸ਼ਨ ਹਨ, ਇਹਨਾਂ ਦਰਸ਼ਨਾਂ ਨੂੰ ਦੇਖਣਾ ਕਰੇ ਕਸੇ ਕੋ ਦੀਦਹ ਦੀਦਾਰ ਹੈ ਦੀਦਾਰੇ ਮੁਕੱਦਸ। ਕੋਈ ਕਿਸੇ ਵੀ ਮਨੁੱਖ ਨੇ ਜੇ ਦਰਸ਼ਨ ਕੀਤੇ ਹੋਣ, ਕੋਈ ਆਪਣੇ ਨੇਤਰਾਂ ਨਾਲ ਐਸੇ ਸਰੂਪ ਦੇ ਖੁਸ਼ੀਆਂ ਭਰੇ ਸਮੇਂ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰੇ ਤਾਂ ਹਿਰਦੇ ਨੂੰ ਪਵਿੱਤਰ ਕਰ ਲੈਂਦਾ।
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦੇ।
ਅਤੇ ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਐਸੇ ਆਨੰਦ ਖੁਸ਼ੀਆਂ ਪ੍ਰਗਟ ਕਰਨ ਵਾਲੇ ਸਤਿਗੁਰਾਂ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕਰੇ, ਉਹ ਆਪਣੀ ਉਮਰ ਭਰ ਦੀ ਜੋ ਮੁਰਾਦ ਹੈ ਨਾ, ਆਪਣੇ ਜੀਵਨ ਨੂੰ ਸਫਲਾ ਕਰਨ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ ਨਿਕੋ ਜੋ ਸੁੰਦਰ ਮੁਰਾਦ ਹੈ, ਆਪਣੀ ਜ਼ਿੰਦਗੀ ਨੂੰ ਸਫਲ ਕਰਨ ਦੀ ਪਾ ਲੈਂਦਾ ਹੈ।
ਸ਼ਬਦ ਕੁਰਬਾਨ ਖਾਕੇ ਸਾਧ ਸੰਗਤ।
ਇਸ ਲਈ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਕਿ ਇਸ ਕਰਕੇ ਮੈਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਤੋਂ, ਸਤਿਗੁਰਾਂ ਦੀ ਸਾਧ ਸੰਗਤ ਦੀ ਖਾਕ ਚਰਨਾਂ ਦੀ ਧੂੜੀ ਤੋਂ ਕੁਰਬਾਨ ਸ਼ਬਦ ਸ਼ਬਦ ਹੁੰਦਾ ਹਾਂ, ਕੁਰਬਾਨ ਹੁੰਦਾ ਹਾਂ, ਬਲਿਹਾਰੇ ਜਾਣਾ ਕਰੀਏ।
ਦਿਲੇ ਗੋਇਆ ਹਮੀਰਾ ਆਰਜ਼ੂ ਕਰਦੇ।
ਅਤੇ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਦਿਲੇ ਗੋਇਆ, ਸੋ ਨੰਦ ਲਾਲ ਗੋਇਆ ਦੇ ਦਿਲ ਵਿੱਚ ਇਹ ਖਿਆਲ ਸੀ, ਇਹ ਆਰਜ਼ੂ ਸੀ, ਇਹ ਭਾਵਨਾ ਸੀ, ਉਤਸ਼ਾਹ ਸੀ, ਤਾਂਗ ਸੀ ਕਿ ਕਿਰਪਾ ਕਰੋ, ਇਹ ਮੇਰੀ ਮੁਰਾਦ ਐਸੀ ਪੂਰੀ ਕਰੋ, ਆਪ ਜੀ ਖੁਸ਼ੀਆਂ ਬਖਸ਼ਿਸ਼ ਕਰੋ, ਆਨੰਦ ਬਖਸ਼ਿਸ਼ ਕਰੋ। ਇਹੋ ਜਿਹੇ ਸਮੇਂ ਨੂੰ ਪ੍ਰਾਪਤ ਕਰਨ ਦੀ, ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕਰਨ, ਇਸੇ ਹੀ ਮੁਰਾਦ ਨੂੰ ਮੈਂ ਪਾਉਣਾ ਚਾਹੁੰਦਾ ਸੀ, ਇਹੋ ਤਾਂਗ ਸੀ, ਸਤਿਗੁਰੂ ਜੀ ਨੇ ਇਹ ਅਭਿਲਾਖਾ ਕਿਰਪਾ ਕਰਕੇ ਪੂਰੀ ਕੀਤੀ ਹੈ।
ਚੌਪਈ ਸੁਨਤ ਪ੍ਰਸੰਨ ਗੁਰੂ ਅਬਿਰਹਾਮ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਵਿੱਚ ਐਸੇ ਬਚਨ ਜਦੋਂ ਭਾਈ ਨੰਦ ਲਾਲ ਜੀ ਨੇ ਕਹੇ ਹੈ, ਇਹ ਬਚਨ ਸੁਣ ਕੇ, ਸ੍ਰੇਸ਼ਟ ਬਚਨਾਂ ਨੂੰ, ਸੁੰਦਰ ਬੋਲਾਂ ਨੂੰ, ਰਚਨਾ ਨੂੰ ਸੁਣ ਕੇ,
ਧਰ ਦੀਵਾਨ ਗੋਇਆ ਤਿਸ ਨਾਮ।
ਅਤੇ ਸਤਿਗੁਰੂ ਜੀ ਪ੍ਰਸੰਨ ਹੋਏ, ਖੁਸ਼ ਹੋਏ ਹੈ ਐਸੀ ਰਚਨਾ ਨੂੰ ਦੇਖ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਰੱਖਿਆ ਦੀਵਾਨ ਗੋਇਆ।
ਪੁਨ ਸੰਗਤ ਪਰ ਦ੍ਰਿਸ਼ਟ ਚਲਾਈ।
ਅਤੇ ਇਸ ਕਰਕੇ ਸੋ ਭਾਈ ਸਾਹਿਬ ਦਾ ਨਾਮ ਜਿਵੇਂ ਦੀਵਾਨ ਗੋਇਆ ਰੱਖਿਆ, ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ, ਔਰ ਸੰਗਤਾਂ ਉੱਪਰ ਕਿਰਪਾ ਦ੍ਰਿਸ਼ਟੀ ਕਰ ਰਹੇ ਹਨ। ਫਿਰ ਮਹਾਰਾਜ ਜੀ
ਅਰਣ ਬਰਣ ਇੱਕ ਸਮਦਾਈ।
ਲਾਲ ਰੰਗ ਹੀ ਇੱਕੋ ਜਿਹਾ ਸਭ ਪਾਸੇ ਦਿਸ ਰਿਹਾ।
ਜਨ ਕਿੰਸਕ ਕੋ ਬਨ ਬਿਗ ਸੰਤ।
ਜਾਣੋ ਕਿ ਕੇਸੂ ਦੇ ਲਾਲ ਰੰਗੇ ਫੁੱਲ ਹੀ ਦਿਸ ਰਹੇ ਹੁਣ ਬਗੀਚੇ ਨਜ਼ਰ ਆਉਂਦੇ ਹੋਣ।
ਇੱਕ ਸਮ ਸੁਮਨਸ ਪਾਏ ਬਸੰਤ।
ਬਸੰਤ ਰੁੱਤ ਵਿੱਚ ਇੱਕੋ ਜਿਹੇ ਕੇਸੂ ਦੇ ਫੁੱਲ ਜਿਵੇਂ ਖਿੜੇ ਦਿਸਦੇ ਹੋਣ, ਇਸ ਪ੍ਰਕਾਰ ਲਾਲ ਰੰਗ ਦੇ ਰੰਗੇ ਹੋਏ ਬਸਤਰ ਸਿੱਖਾਂ ਦੇ ਨਜ਼ਰ ਆਉਂਦੇ ਆ।
ਸੁੰਦਰ ਸ਼ੋਭਾ ਰਹੀ ਪ੍ਰਕਾਸ਼।
ਤੇ ਸੋਹਣੀ ਸੁੰਦਰ ਸ਼ੋਭਾ ਪ੍ਰਗਟ ਹੋ ਰਹੀ ਹੈ।
ਵਿਕਸਤ ਸਤਿਗੁਰ ਹੇਰ ਬਿਲਾਸ।
ਸਤਿਗੁਰੂ ਜੀ ਦੇ ਆਨੰਦ ਕੌਤਕ ਦੇਖ ਕਰਕੇ ਸੰਗਤਾਂ ਖਿੜਦੀਆਂ ਖੁਸ਼ ਹੁੰਦੀਆਂ।
ਹਟ ਪੁਰ ਆਏ ਸਭਾ ਸਭ ਥਿਰੀ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹੋਲੀ ਖੇਡਣ ਦੇ ਕੌਤਕ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਤਲੁਜ ਦੇ ਦਰਿਆ ਦੇ ਕਿਨਾਰੇ ਪਾਸ ਜਾ ਕੇ ਕੀਤੇ ਆ। ਉੱਥੋਂ ਮੁੜ ਕੇ ਜਦੋਂ ਸਤਿਗੁਰੂ ਜੀ ਆਏ ਆ ਜਿੱਥੇ ਸਭਾ ਸਜੀ ਹੈ,
ਸਤਿਗੁਰ ਦ੍ਰਿਸ਼ਟ ਸਕਲ ਪਰ ਕਰੀ।
ਇਹ ਸਭ ਸੰਗਤਾਂ ਬੈਠੀਆਂ ਹਨ, ਉਹਨਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ।
ਇਤਨੇ ਮਹਿ ਸੁਥਰਾ ਚੱਲ ਆਇਓ।
ਤਾਂ ਇਹਨੇ ਨੂੰ ਜੋ ਸੁਥਰੇ ਸ਼ਾਹ ਸਿੱਖ ਹੈ ਉਹ ਚੱਲ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਇਆ।
ਨਖ ਸਿੱਖ ਕਾਰਸ ਦੇਹ ਲਗਾਇਓ।
ਜਿਸ ਨੇ ਆਪਣੇ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਾਲਖ ਸਾਰੇ ਸਰੀਰ 'ਤੇ ਮਲੀ ਹੋਈ ਹੈ ਸੁਥਰੇ ਸ਼ਾਹ ਨੇ।
ਹੋਤ ਦੇਗ ਤਹਿ ਕਾਰਸ ਲਈ।
ਜਿੱਥੇ ਲੰਗਰ ਤਿਆਰ ਹੁੰਦਾ ਸੀ, ਲੋਹ ਤੋਂ ਕਾਲਖ ਲੈ ਕੇ ਆਪਣੇ ਸਰੀਰ 'ਤੇ, ਬਸਤਰਾਂ 'ਤੇ ਵੀ ਸੁਥਰੇ ਸ਼ਾਹ ਨੇ ਮਲ ਲਈ।
ਇੱਕ ਸਮਕਾਰੀ ਕਾਇਆ ਕਈ।
ਅਤੇ ਆਪਣੇ ਸਰੀਰ ਨੂੰ ਇੱਕੋ ਜਿਹਾ ਕਾਲਾ ਜਿਹੇ ਰੰਗ ਦਾ ਕਰ ਲਿਆ।
ਬਹੁ ਸੁਰਮਾ ਮੁਖ ਸਿਰ ਪਰ ਲਾਇਓ।
ਆਪਣੇ ਮੂੰਹ 'ਤੇ ਵੀ ਅਤੇ ਸਿਰ 'ਤੇ ਵੀ ਸੁਰਮਾ ਲਗਾ ਲਿਆ, ਭਾਵ ਕਾਲਖ ਮਲ ਲਈ।
ਆਏ ਭਿਆਨਕ ਭੇਖ ਦਿਖਾਇਓ।
ਸੋ ਇਸ ਪ੍ਰਕਾਰ ਜਿਹੜਾ ਇਹ ਭੇਖ ਜਿਹਾ ਆਪਣਾ ਭਿਆਨਕ ਜਿਹਾ ਰੂਪ ਬਣਾ ਕੇ ਲਿਬਾਸ 'ਤੇ ਜੋ ਭਾਈ ਸੁਥਰੇ ਸ਼ਾਹ ਹੈ ਸਤਿਗੁਰੂ ਜੀ ਦੇ ਪਾਸ ਆਣ ਕੇ ਦਿਖਾਈ ਦੇਣ ਲੱਗਾ।
ਸ਼੍ਰੀ ਸਤਿਗੁਰ ਸਭ ਸੰਗਤ ਹੇਰ।
ਇਹ ਸ਼੍ਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੀ ਔਰ ਸਭ ਸੰਗਤਾਂ ਨੇ ਸੁਥਰੇ ਸ਼ਾਹ ਨੂੰ ਕਾਲਖ ਮਲ ਕੇ ਆਇਆ ਵੇਖਿਆ।
ਫਿਰਿਓ ਚੋ ਗਿਰਦੇ ਇੱਕ ਦੋਏ ਫੇਰ,
ਜਿੱਥੇ ਸਤਿਗੁਰੂ ਜੀ ਸਜੇ ਬੈਠੇ ਆ, ਸਭ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਹੋਈਆਂ, ਭਾਈ ਸੁਥਰੇ ਸ਼ਾਹ ਆਲੇ ਦੁਆਲੇ ਇੱਕ ਦੋ ਗੇੜੇ ਕੱਢ ਕਰਕੇ ਫਿਰਿਆ। ਜਦੋਂ
ਸ਼੍ਰੀ ਕਲਗੀਧਰ ਦੇਖ ਹੱਸੇ ਹੈ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਨੂੰ ਕਾਲਾ ਜਿਹਾ ਲਿਬਾਸ ਧਾਰਨ ਕੀਤਾ ਹੋਇਆ, ਮੂੰਹ ਚਿਹਰੇ ਤੇ ਸਾਰੇ ਸਰੀਰ ਤੇ ਕਾਲਖ ਮਲੀ ਦੇਖ ਕੇ ਮਹਾਰਾਜ ਬਹੁਤ ਮੁਸਕਰਾਏ।
ਵਿਦਤ ਦਸਨ ਭੇ ਬਿਸਦ ਲਸੇ ਹੈ,
ਜਾਣੋ ਕਿ ਕਵੀ ਜੀ ਦੱਸਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੁਸਕਰਾਏ ਹੈ ਤਾਂ ਚਿੱਟੇ ਦੰਦ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁੱਖ ਵਿੱਚ ਮੁਸਕਰਾਉਂਦਿਆਂ ਚਮਕੇ ਆ।
ਬਿਕਸਤ ਆਪਣੇ ਨਿਕਟ ਬੁਲਾਇਓ,
ਸਤਿਗੁਰੂ ਜੀ ਨੇ ਖੁਸ਼ ਹੁੰਦਿਆਂ ਹੋਇਆ ਭਾਈ ਸੁਥਰੇ ਸ਼ਾਹ ਨੂੰ ਆਪਣੇ ਹਜ਼ੂਰ ਸੱਦਿਆ।
ਬੂਝਿਓ ਵੇਖ ਕਹਾਂ ਕਰ ਆਇਓ,
ਪੁੱਛਿਆ ਸੁਥਰੇ ਸ਼ਾਹ ਆਹ ਲਿਬਾਸ ਜਿਹਾ ਕਾਲਾ ਜਿਹਾ ਕਿਵੇਂ ਬਣਾ ਕੇ ਆ ਗਿਆ ਸਾਡੇ ਕੋਲ।
ਹੱਥ ਜੋਰ ਅਰਦਾਸ ਬਖਾਨੀ,
ਬੜਾ ਭਿਆਨਕ ਰੂਪ ਬਣਾ ਕੇ ਆਇਆ। ਸੁਥਰੇ ਸ਼ਾਹ ਸੁਣ ਕੇ ਕਹਿਣ ਲੱਗਾ, ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਅੱਗੋਂ,
ਸਤਿਗੁਰ ਸੰਗਤ ਸ਼ੁਭਦ ਮਹਾਨੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ ਬੇਨਤੀ ਕਰਦਾ ਹੈ,
ਸਤਿਗੁਰ ਸੰਗਤ ਸ਼ੁਭਤ ਮਹਾਨੀ,
ਮਹਾਰਾਜ ਸਾਹਿਬ ਜੀ ਆਪ ਜੀ ਦੀ ਸੰਗਤ ਸ਼ੁਭਤ ਸ਼ੋਭਦੀ ਹੈ, ਆਪ ਜੀ ਸੰਗਤਾਂ ਸਮੇਤ ਬਹੁਤ ਸੁੰਦਰ ਸਜ ਰਹੇ ਹੋ।
ਜਿਹੇ ਸਮ ਜਗ ਮਹਿ ਅਪਰ ਨ ਕੋਈ,
ਸਤਿਗੁਰੂ ਜੀ ਤੁਹਾਡੀ ਸੋਭਾ ਜੈਸੀ ਹੈ ਨਾ, ਐਸੀ ਸੋਭਾ ਜਗਤ ਵਿੱਚ ਹੋਰ ਕਿਸੇ ਦੀ ਨਹੀਂ ਹੈ।
ਦਿਪਤ ਮਹਾਂ ਦੁੱਤ ਕੇ ਜੁੱਤ ਹੋਈ,
ਬਹੁਤ ਸੋਭਾ ਦੇ ਸਹਿਤ ਸੰਗਤ ਦਾ ਜਸ ਇਹ ਪ੍ਰਗਟ ਹੋ ਰਿਹਾ ਹੈ, ਸੋਭਾ ਪ੍ਰਗਟ ਹੁੰਦੀ ਹੈ ਜੈਸੀ ਆਪ ਜੀ ਦੀ ਸੰਗਤ ਦੀ, ਇਹੋ ਜਿਹੀ ਸੋਭਾ ਹੋਰ ਕਿਤੇ ਵੀ ਨਹੀਂ ਹੈ।
ਦੀਠ ਪਹਾੜੀਅਨ ਕੀ ਹੈ ਬੁਰੀ,
ਮਹਾਰਾਜ ਜੀ ਜੋ ਪਹਾੜੀਆਂ ਦੀ ਨਿਗਾਹ ਹੈ ਨਾ, ਬਹੁਤ ਬੁਰੀ ਨਿਗਾਹ ਹੈ ਉਹਨਾਂ ਦੀ।
ਜਿਸ ਲੱਗ ਜਾਏ ਮਨੋ ਖਰ ਛੁਰੀ,
ਮਾਨੋ ਮਹਾਰਾਜ ਜਿਨ੍ਹਾਂ ਨੂੰ ਪਹਾੜੀਆਂ ਦੀ ਬੁਰੀ ਦ੍ਰਿਸ਼ਟੀ ਲੱਗ ਜਾਵੇ ਨਾ, ਉਹ ਇਸ ਤਰ੍ਹਾਂ ਕਰਦੀ ਹੈ, ਉਹਨਾਂ ਦੀ ਦ੍ਰਿਸ਼ਟੀ ਜਾਣੋ ਕਿ ਜਿਵੇਂ ਜੋ ਤਿੱਖੀ ਛੁਰੀ ਕੱਟ ਸੁੱਟਦੀ ਹੈ ਨਾ, ਇਸ ਪ੍ਰਕਾਰ ਉਹਨਾਂ ਦੀ ਬੁਰੀ ਨਿਗਾਹ ਨਾਲ ਜੋ ਸੋਭਾ ਨੂੰ ਕੱਟ ਦਿੱਤਾ ਜਾਂਦਾ ਹੈ।
ਜਾਂ ਤੇ ਮੈਂ ਵਿਚਾਰ ਕਰ ਆਇਓ,
ਇਸ ਕਰਕੇ ਸਤਿਗੁਰੂ ਜੀ ਵਿਚਾਰ ਕਰਕੇ ਮੈਂ ਇੱਥੇ ਆਇਆ, ਆਪਣਾ ਕਾਲਾ ਜਿਹਾ ਭਿਆਨਕ ਜਿਹਾ ਰੂਪ ਬਣਾ ਕੇ ਆਇਆ।
ਨਖ ਸਿਖ ਕਾਰੋ ਬੇਖ ਬਣਾਇਓ,
ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣਾ ਕਾਲਾ ਰੂਪ ਬਣਾ ਕੇ ਤੁਹਾਡੇ ਪਾਸ ਆਇਆ ਨਜ਼ਰ ਬੱਟੂ ਬਣ ਕੇ।
ਤਿੰਨ ਕੀ ਨਜ਼ਰ ਲਗਹਿ ਅਬ ਨਾਹੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹਾੜੀਆਂ ਦੀ ਬੜੀ ਭੈੜੀ ਨਿਗਾਹ ਆ। ਸਤਿਗੁਰੂ ਜੀ ਮੈਂ ਸੋਚਿਆ ਕਿ ਆਪ ਨਜ਼ਰ ਬਾਟੂ ਬਣ ਕੇ ਜਾਵਾਂ, ਜਿਸ ਕਰਕੇ ਪਹਾੜੀਆਂ ਦੀ ਬੁਰੀ ਜੋ ਦ੍ਰਿਸ਼ਟੀ ਲੱਗ ਨਾ ਸਕੇ।
ਕਾਰੋ ਬਦਨ ਹੋਏ ਤਿੰਨ ਜਾਹੀ,
ਉਹਨਾਂ ਦਾ ਸਗੋਂ ਮੂੰਹ ਬੁਰੀ ਨਿਗਾਹ ਵਾਲਿਆਂ ਦਾ ਕਾਲਾ ਹੋ ਜਾਵੇ।
ਜਿਮ ਬਾਲਕ ਸੁੰਦਰ ਸ਼ਿੰਗਾਰੇ,
ਮਹਾਰਾਜ ਜੀ ਜਿਵੇਂ ਮਾਤਾ ਆਪਣੇ ਬਾਲਕ ਨੂੰ ਸੋਹਣਾ ਸ਼ਿੰਗਾਰ ਕਰ ਦਿੰਦੀ ਹੈ, ਸੋਹਣਾ ਬਣਾ ਲੈਂਦੀ ਹੈ।
ਚਾਰ ਵਿਭੂਖਨ ਬਸਤਰਨ ਧਾਰੇ,
ਬੜੇ ਸੁੰਦਰ ਗਹਿਣੇ ਤੇ ਬਸਤਰ ਪਹਿਨਾ ਕੇ।
ਬਿੰਦ ਸ਼ਿਆਮਤਾ ਮਾਤ ਲਗਾਵੇ,
ਫਿਰ ਮਾਤਾ ਮੱਥੇ ਉੱਪਰ ਇੱਕ ਕਾਲੀ ਜਿਹੀ ਬਿੰਦੀ ਲਾ ਦਿੰਦੀ ਆ ਕਿ ਬਹੁਤ ਸ਼ਿੰਗਾਰ ਕੀਤਾ ਹੈ, ਬੜਾ ਸੱਜਣ ਲੱਗ ਪਿਆ, ਇਹ ਨਾ ਹੋਵੇ ਕਿ ਕਿਸੇ ਦੀ ਬੁਰੀ ਦ੍ਰਿਸ਼ਟੀ ਲੱਗ ਜਾਵੇ, ਅਤੇ ਇਸ ਕਰਕੇ ਇਸ ਦੇ ਚਿਹਰੇ ਉੱਪਰ ਕਾਲੀ ਜਿਹੀ ਬਿੰਦੀ ਸੋ ਬੁਰੀ ਨਿਗਾਹ ਤੋਂ ਬਚਣ ਵਾਸਤੇ ਲਗਾ ਦਿਆਂ।
ਨਹੀਂ ਨਦਰ ਕਿਸ ਕੀ ਲੱਗ ਜਾਵੇ,
ਜਿਸ ਕਰਕੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਭੈੜੀ।
ਸੁੰਦਰ ਆਪਣੋ ਸਦਨ ਚਨਾਵੇ,
ਜਿਵੇਂ ਕਿ ਕੋਈ ਸੁੰਦਰ ਸੋਹਣਾ ਘਰ ਆਪਣਾ ਬਣਾ ਲੈਂਦੇ ਆ।
ਅੰਤਰ ਬਾਹਰ ਬਿਸਦ ਬਣਾਵੇ,
ਅੰਦਰੋਂ ਬਾਹਰੋਂ ਬਹੁਤ ਸ਼ਿੰਗਾਰ ਦੇ ਸਵਾਰ ਲੈਂਦੇ, ਚਿੱਟਾ ਸਜਾ ਲੈਂਦੇ ਹਨ।
ਨਦਰ ਨਹੀਂ ਕਹਿ ਕੀ ਲੱਗ ਜਾਏ,
ਕਿਸੇ ਦੀ ਕਿਤੇ ਬੁਰੀ ਨਜ਼ਰ ਨਾ ਲੱਗ ਜਾਵੇ, ਇਸ ਕਰਕੇ ਫਿਰ ਕੋਈ ਉਪਰਾਲਾ ਕਰਦੇ ਆ।
ਕਾਲੀ ਹੰਡੀਆ ਧਰਹਿ ਬਣਾਏ,
ਕਾਲੀ ਜਿਹੀ ਜਿਹੜੀ ਹੰਡੀਆ ਹਾਂਡੀ ਹੋਵੇ ਨਾ, ਇੱਕ ਮਟਕੀ ਜਿਹੀ ਹੋਵੇ, ਤੌੜੀ ਹੋਵੇ, ਕਾਲੀ ਜਿਹੜੀ ਜੋ ਰੱਖ ਕਰਕੇ ਚੁੱਲ੍ਹੇ ਉੱਪਰ ਜਿਸ ਨੂੰ ਵਰਤ ਕੇ ਅਤੇ ਕਾਲਖ ਲੱਗੀ ਹੋਈ ਹੋਵੇ, ਐਸੀ ਕਾਲੀ ਤੌੜੀ ਉੱਤੇ ਫਿਰ ਰੱਖ ਦਿੰਦੇ ਹਨ ਕਿ ਕਿਸੇ ਦੀ ਬੁਰੀ ਨਿਗਾਹ ਨਾ ਪੈ ਜਾਏ।
ਨਜ਼ਰ ਕਰੇ ਸੰਗਤ ਪਰ ਜੋਏ।
ਤੇ ਇਸ ਕਰਕੇ ਮੈਂ ਕਾਲਾ ਜਿਹਾ ਭੈੜੇ ਰੂਪ ਵਾਲਾ ਬਣ ਕੇ ਆਇਆ ਕਿ ਜਿਹੜਾ ਕੋਈ ਸੰਗਤ ਉੱਪਰ ਪਹਾੜੀਆਂ ਬੁਰੀ ਦ੍ਰਿਸ਼ਟੀ ਕਰੇਗਾ।
ਤਜ ਸੰਗਤ ਮੁਝ ਲਾਗੇ ਸੋਏ,
ਸੰਗਤ ਨੂੰ ਛੱਡ ਕੇ ਬੁਰੀ ਨਿਗਾਹ ਮੈਨੂੰ ਹੀ ਲੱਗ ਜਾਵੇ ਉਲਟੀ।
ਮੈਂ ਹਾਂਡੀ ਬਨ ਲਿਓ ਸੰਭਾਰ,
ਹਾਂਡੀ ਤੌੜੀ ਕਾਲੀ ਬਣ ਕੇ ਆਪ ਹੀ ਸੰਭਾਲ ਲਵਾਂ ਸਾਰੀ ਬੁਰੀ ਦ੍ਰਿਸ਼ਟੀ ਨੂੰ।
ਬੁਰੀ ਨਜ਼ਰ ਜੇ ਬਸ ਹੈ ਪਹਾੜ,
ਪਹਾੜੀ ਜੋ ਵਸਦੇ ਹਨ ਭੈੜੀ ਦ੍ਰਿਸ਼ਟੀ ਵਾਲੇ।
ਸੁਣ ਕਰ ਹੱਸੇ ਕਿਰਪਾ ਤੇ ਜੋਵਾ,
ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਮੁਸਕਰਾਏ, ਕਿਰਪਾ ਦ੍ਰਿਸ਼ਟੀ ਨਾਲ ਸੁਥਰੇ ਸ਼ਾਹ ਵੱਲ ਦੇਖਣ ਲੱਗੇ।
ਮਮ ਸੰਗਤ ਕੋ ਰੱਖਿਅਕ ਹੋਵਾ,
ਕਿਹਾ ਕਿ ਸੁਥਰੇ ਸ਼ਾਹ ਇਸ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਰੀਦਾ, ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਬੁਰੀ ਨਜ਼ਰ ਲੱਗ ਜਾਣ ਦੇ ਕੋਈ ਵੀ ਸ਼ੰਕੇ ਨਹੀਂ ਕਰੀਦੇ, ਪਰ ਫਿਰ ਵੀ ਤੂੰ ਆਪਣੀ ਸੋਚ ਮੁਤਾਬਕ ਆਪਣੀ ਵੱਲੋਂ ਇਹ ਕੌਤਕ ਕਰਨ ਵਾਸਤੇ ਜੋ ਸੰਗਤ ਦਾ ਰਖਵਾਲਾ ਸਾਡੀ ਸੰਗਤ ਦਾ ਰਖਵਾਲਾ ਬਣਨ ਵਾਸਤੇ ਆਇਆ ਯਤਨ ਕੀਤਾ।
ਅਧਿਕ ਖੁਸ਼ੀ ਸੁਥਰੇ ਪਰ ਕਰੀ,
ਤੇਰੇ ਉੱਪਰ ਬਹੁਤ ਪ੍ਰਸੰਨਤਾ ਬਖਸ਼ ਦੇ ਹਾਂ।
ਇਹ ਮਮ ਸਿੱਖ ਭਲੀ ਉਰ ਧਰੀ,
ਤੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਆਖਿਆ ਸਾਡਾ ਸਿੱਖ ਹੈ ਭਲੀ ਵਿਚਾਰ ਹਿਰਦੇ ਵਿੱਚ ਇਸਨੇ ਧਾਰੀ ਹੈ।
ਸਭ ਪਰ ਬਲੀ ਰਹਿ ਬਲ ਧਰ ਹੈ,
ਸਭਨਾ ਉੱਪਰ ਬਲੀ ਹੈ ਬਲ ਧਾਰਨ ਵਾਲਾ ਹੈ ਜੋ ਖਾਲਸਾ ਅਸੀਂ ਸਜਾਇਆ ਹੈ।
ਹਿੰਦੂ ਤੁਰਕ ਨਾ ਸਮਤਾ ਕਰ ਹੈ,
ਤੇ ਹਿੰਦੂ ਤੇ ਤੁਰਕ ਵੀ ਜਿਹੜੇ ਗੁਰੂ ਕੇ ਖਾਲਸੇ ਦੀ ਬਰਾਬਰੀ ਨਹੀਂ ਕਰ ਸਕਦੇ, ਕਿਸੇ ਦੀ ਸੁਥਰੇ ਸ਼ਾਹ ਇਸ ਖਾਲਸੇ ਨੂੰ ਨਿਗਾਹ ਬੁਰੀ ਨਜ਼ਰ ਕਾਹਦੀ ਲੱਗਣੀ ਆ।
ਨਹਿ ਇਸ ਕੇ ਟਿਕ ਸਕਹਿ ਅਗਾਰੀ,
ਤੇ ਗੁਰੂ ਕੇ ਖਾਲਸੇ ਅੱਗੇ ਕੋਈ ਵੀ ਨਹੀਂ ਠਹਿਰ ਸਕਣਗੇ ਭੈੜੀ ਦ੍ਰਿਸ਼ਟੀ ਵਾਲੇ।
ਸਭ ਪਰ ਠਹਿਰਾ ਵਹਿ ਨਿਜਕਾਰੀ,
ਸਭਨਾ ਉੱਪਰ ਆਪਣੀ ਕਾਰੀ ਹੁਕਮ ਦੀ ਕਾਰ ਠਹਿਰਾ ਲਵੇਗਾ ਖਾਲਸਾ।
ਜੋ ਜਾਚਿਓ ਸੁਥਰੇ ਕੋ ਦਇਓ,
ਇਸ ਪ੍ਰਕਾਰ ਬਚਨ ਸੁਣਾਏ ਸਤਿਗੁਰਾਂ ਨੇ, ਸੁਥਰੇ ਸ਼ਾਹ ਨੇ ਜੋ ਮੰਗਿਆ ਸਤਿਗੁਰੂ ਜੀ ਨੇ ਉਸ ਨੂੰ ਬਖਸ਼ਿਆ।
ਸਿਰੇ ਪਾਓ ਪੁਨ ਹੋਵਤ ਭਇਓ,
ਸਿਰੋ ਪਾਓ ਬਖਸ਼ਿਸ਼ ਕੀਤੇ।
ਅਦਭੁਤ ਹੋਰੀ ਸਤਿਗੁਰ ਕਰੀ,
ਅਚਰਜ ਹੋਲੀ ਦੇ ਵਿਲਾਸ ਸਤਿਗੁਰਾਂ ਨੇ ਕੀਤੇ ਹਨ।
ਸੰਗਤ ਕਰ ਦਰਸ਼ਨ ਮੁਦ ਭਰੀ,
ਸੰਗਤਾਂ ਦਰਸ਼ਨ ਦੀਦਾਰੇ ਕਰਕੇ ਆਨੰਦ ਸਹਿਤ ਹੋਈਆਂ।
ਕੌਣ ਸਕਹਿ ਕਰ ਅਸ ਕਲਕਾਲ,
ਕਲਯੁਗ ਦੇ ਸਮੇਂ ਵਿੱਚ ਐਸੇ ਕੌਤਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਸੰਨਤਾ ਬਖਸ਼ਣ ਵਾਲੇ, ਸੋਗ ਤੋਂ ਰਹਿਤ ਕਰਨ ਵਾਲੇ ਕੌਣ ਕਰ ਸਕਦਾ ਹੈ।
ਸਤਿਗੁਰ ਸਕਲ ਸ਼ਕਤ ਕੇ ਨਾਲ,
ਕਵੀ ਜੀ ਦੱਸਦੇ ਹਨ ਕਿ ਸਤਿਗੁਰੂ ਜੀ ਸਾਰੀਆਂ ਸ਼ਕਤੀਆਂ ਸਮੇਤ ਹਨ।
ਸਗਰੀ ਸੰਗਤ ਕੋ ਸੁਖ ਦਏ,
ਸਭ ਸੰਗਤਾਂ ਨੂੰ ਸੁਖ ਆਨੰਦ ਬਖਸ਼ੇ ਸਤਿਗੁਰਾਂ ਨੇ ਨਿਹਾਲ ਕੀਤਾ।
ਅਨਕ ਬਿਲਾਸਨ ਬਿਲਸਤ ਭਏ,
ਅਨੇਕਾਂ ਹੀ ਕੌਤਕਾਂ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦ ਸੰਗਤਾਂ ਨੂੰ ਬਖਸ਼ਿਸ਼ ਕੀਤੇ ਹਨ। ਸੋ ਇਸ ਪ੍ਰਸੰਗ ਦੀ ਵਿਚਾਰ ਇਹ ਹੋਈ ਹੈ, ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ ਹੈ, ਸੰਗਤਾਂ ਵਿੱਚ ਰੌਣਕਾਂ ਲਗਾਈਆਂ, ਖੁਸ਼ੀਆਂ ਪ੍ਰਗਟ ਕੀਤੀਆਂ, ਔਰ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੰਗਤਾਂ ਨੂੰ ਸੁਣਾਇਆ ਹੈ, ਆਪਣਿਆਂ ਹਿਰਦਿਆਂ ਵਿੱਚ ਆਨੰਦ ਪ੍ਰਾਪਤ ਕੀਤਾ, ਸੁਥਰੇ ਸ਼ਾਹ ਦੇ ਆਉਣ ਦਾ ਜਿਵੇਂ ਇਹ ਕੌਤਕ ਹੋਇਆ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਸੰਨਤਾ ਬਖਸ਼ ਕੇ ਨਿਹਾਲ ਕੀਤਾ ਹੈ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨ, ਗੁਰੂ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਨੇ ਐਸੀ ਆਸੀਸ ਬਖਸ਼ਿਸ਼ ਕਰਨੀ। ਦੇਹੋ ਸੱਜਣ ਆਸੀਸੜੀਆ, ਜਿਉਂ ਹੋਵੇ ਸਾਹਿਬ ਸਿਓ ਮੇਲ,
ਕੌਣ ਸਕ ਹੈ ਕਰ ਅਸ ਕਲ ਕਾਲ, ਸਤਿਗੁਰ ਸਕਲ ਸ਼ਕਤ ਕੇ ਨਾਲ, ਸਗਰੀ ਸੰਗਤ ਕੋ ਸੁਖ ਦਏ, ਅਨਕ ਬਿਲਾਸਨ ਬਿਲਸਤ ਭਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।